ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁੱਖ ਦਾਰੀ ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਧਾਰੀ ਨਾਮ ਪਰੇ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁੱਖ ਦਾਰੀ ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਧਾਰੀ ਨਾਮ ਪਰੇ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ ਹਰ ਜੀਓ ਨਿਮਾਣਿਆ ਤੂੰ ਮਾਣ ਨਚੀਜਿਆ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਕੁਰਬਾਣ ਹਰ ਜੀਓ ਨਿਮਾਣਿਆ ਤੂੰ ਮਾਣ ਨਚੀਜਿਆ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਕੁਰਬਾਣ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਭਗਤ ਵਸ਼ਲ ਪਤਿਤ ਪਾਵਨ ਕਿਰਪਾ ਸਿੰਘ ਗਰੀਬ ਨਿਵਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਦੀਨ ਦੁਨੀਆਂ ਦੇ ਮਾਲਕ ਚਵਰ ਛਤਰ ਤਖਤ ਦੇ ਵਾਲੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਤ੍ਰੁੱਠ ਕਰਕੇ ਜੋ ਸਾਨੂੰ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਇਹ ਅੰਮ੍ਰਿਤਮਈ ਬਚਨ ਸ਼ਹੀਦਾਂ ਦੀ ਸਰਤਾਜ, ਸ਼ਾਂਤੀ ਦੇ ਪੁੰਜ, ਮਿੱਠ ਬੋਲੜੇ ਸਭਨਾਂ ਦੇ ਸਾਜਨ, ਪ੍ਰਤੱਖ ਹਰ ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸੋਰਠ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 624 ਤੇ ਸ਼ੋਭਨੀਕ ਹਨ। ਅੱਜ ਦਾ ਇਹ ਇਤਿਹਾਸਕ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੀ ਸਥਾਪਨਾ ਨੂੰ ਤਕਰੀਬਨ 100 ਸਾਲ ਹੋਏ ਨੇ, 100 ਸਾਲਾ ਸਥਾਪਨਾ ਦਿਵਸ ਜਿਹੜਾ ਹੈ ਬੜੀ ਹੀ ਸ਼ਰਧਾ ਭਾਵਨਾ ਨਾਲ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਰਸੋਂ ਦੇ ਰੋਜ਼ ਤੋਂ ਧੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਵਾਹ ਚੱਲ ਰਹੇ ਨੇ, ਅੱਜ ਸੰਪੂਰਨਤਾ ਹੋਣੀ ਹੈ। ਉੱਥੇ ਸਾਰਾ ਦਿਨ ਹੀ ਇਸ ਸਥਾਨ ਵਿਖੇ ਗੁਰਮਤਿ ਸਮਾਗਮ ਕਰਵਾਏ ਜਾਣੇ ਹਨ। ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ, ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਜੋ ਦੇਸ਼ ਵਿਦੇਸ਼ ਵਿੱਚ ਸਿੱਖਾਂ ਦੀਆਂ ਜੋ ਭਾਵਨਾਵਾਂ ਹਨ, ਸਿੱਖਾਂ ਦੇ ਜੋ ਦਰਵੇਸ਼ ਮਸਲੇ ਨੇ, ਚੁਣੌਤੀਆਂ ਹਨ, ਉਹਨਾਂ ਲਈ ਸਦਾ ਹੀ ਸੁਹਿਰਦ ਹੋ ਕੇ ਸਮੇਂ ਸਮੇਂ ਆਪਣਾ ਯੋਗਦਾਨ ਪਾਉਂਦੀ ਆ ਰਹੀ ਹੈ। ਸਾਰੀਆਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਕਾਲ ਤੋਂ ਹੀ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਦਾ ਜਿਹੜਾ ਸਿਧਾਂਤ ਹੈ ਉਹ ਸਾਨੂੰ ਬਖਸ਼ਿਸ਼ ਕੀਤਾ ਗਿਆ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ। ਗੁਰ ਅਸਥਾਨਾਂ ਲਈ ਪਹਿਲਾਂ ਭਾਵੇਂ ਧਰਮਸ਼ਾਲਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ, ਜਿਵੇਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆ ਕੇ ਧਰਮਸ਼ਾਲਾ ਕਾਇਮ ਕਰਕੇ ਉੱਥੇ ਗੁਰਬਾਣੀ ਪਾਠ ਕੀਰਤਨ ਕਥਾ ਦੇ ਪ੍ਰਵਾਹ ਚਲਾਏ ਅਤੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਧਰਮਸ਼ਾਲਾ ਰਚ ਕੇ ਤੁਸੀਂ ਵੀ ਮਾਲਕ ਦੇ ਜਿਹੜੇ ਗੁਣ ਹਨ ਉਹਨਾਂ ਨੂੰ ਗਾਇਆ ਕਰੋ। ਔਰ ਸਤਿਗੁਰੂ ਸਾਹਿਬ ਜੀ ਦਾ ਇਹ ਮਨੋਰਥ ਸੀ ਕਿ ਇਹਨਾਂ ਗੁਰ ਸਥਾਨਾਂ ਤੋਂ ਸਿੱਖਿਆ ਲੈ ਕੇ ਹਰ ਹਿਰਦਾ ਹਰ ਘਰ ਧਰਮਸ਼ਾਲਾ ਬਣ ਸਕੇ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੂਆ। ਕਿਉਂਕਿ ਜਪਜੀ ਸਾਹਿਬ ਸਤਿਗੁਰੂ ਜੀ ਜਦੋਂ ਸਾਨੂੰ ਪਰਮੇਸ਼ਰ ਦੀਆਂ ਦਾਤਾਂ ਬਾਰੇ ਜਾਣਕਾਰੀ ਦਿੰਦੇ ਨੇ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਕਿ ਵੇਖ ਉਸ ਮਾਲਕ ਨੇ ਤੈਨੂੰ ਦਿਨ ਤੋਂ ਬਾਅਦ ਆਰਾਮ ਕਰਨ ਲਈ ਰਾਤ ਦਿੱਤੀ ਹੈ, ਤੈਨੂੰ ਵੱਖ ਵੱਖ 6 ਰੁੱਤਾਂ ਬਖਸ਼ਿਸ਼ ਕੀਤੀਆਂ ਨੇ, ਉਸ ਮਾਲਕ ਨੇ ਤੇਰੇ ਜੀਵਨ ਦਾ ਕੋਈ ਸਮਾਂ ਸਾਰਨੀ ਬਣ ਸਕੇ, ਵੇਖ ਤੈਨੂੰ ਦਿਨ ਵਾਰ ਥਿੱਤਾਂ ਬਖਸ਼ਿਸ਼ ਕੀਤੀਆਂ ਨੇ, ਉਸ ਮਾਲਕ ਨੇ ਤੈਨੂੰ ਪੀਣ ਵਾਸਤੇ ਪਾਣੀ, ਸਵਾਸ ਲੈਣ ਲਈ ਪਵਨ ਹਵਾ ਅਤੇ ਤੇਰੇ ਬਹੁਤ ਸਾਰੇ ਕਾਰਜ ਰਾਸ ਆ ਸਕਣ ਤੈਨੂੰ ਅਗਨੀ ਆਦਿਕ ਦੀ ਜਿਹੜੀ ਬਖਸ਼ਿਸ਼ ਹੈ ਉਹ ਕੀਤੀ ਹੈ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਪਰ ਇਹ ਸਾਰੀਆਂ ਦਾਤਾਂ ਨੂੰ ਤੂੰ ਮਾਣਦਾ ਹੋਇਆ ਆਪਣੇ ਦਾਤੇ ਨਾਲ ਜੁੜ, ਦਾਤੇ ਨਾਲ ਜੁੜਨ ਵਾਸਤੇ ਇਹ ਸਮੁੱਚੀ ਧਰਤੀ ਜਿਹੜੀ ਆ ਇਹ ਧਰਮਸ਼ਾਲਾ ਬਣਾਈ ਹੈ। ਇਹ ਧਰਤੀ ਨਸ਼ੇ ਪੀਣ ਲਈ ਨਹੀਂ, ਇਹ ਜੂਆ ਖੇਡਣ ਵਾਸਤੇ ਨਹੀਂ, ਇਹ ਵਿਕਾਰ ਭੋਗਣ ਵਾਸਤੇ ਨਹੀਂ, ਕੇਵਲ ਖਾਣ ਪੀਣ ਸੌਣ ਵਾਸਤੇ ਨਹੀਂ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਇਹ ਧਰਤੀ ਧਰਮਸ਼ਾਲ ਹੈ ਤੇ ਜਿੱਥੇ ਵੀ ਤੂੰ ਜਾਵੇਂ ਹਰ ਥਾਂ ਤੇ ਤੂੰ ਆਪਣੇ ਮਾਲਕ ਨੂੰ ਉਸ ਦਾਤਾਂ ਦੇਣ ਵਾਲੇ ਦਾਤੇ ਨੂੰ ਚੇਤੇ ਰੱਖਣਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ, ਜਿੱਥੇ ਭਗਤੀ ਸ਼ਕਤੀ ਮੀਰੀ ਪੀਰੀ ਦਾ ਸਿਧਾਂਤ ਸਾਹਮਣੇ ਆਇਆ, ਉੱਥੇ ਗੁਰਸਿੱਖਾਂ ਦੇ ਅਨੇਕਾਂ ਜਿਹੜੇ ਸਥਾਨਕ ਫੈਸਲੇ ਸਨ ਉਹ ਗੁਰੂ ਘਰੋਂ ਹੋਣੇ ਆਰੰਭ ਕੀਤੇ ਗਏ। ਔਰ ਇੱਥੇ ਤੱਕ ਕਿ ਉਸ ਸਮੇਂ ਜਦੋਂ ਜੰਗਾਂ ਯੁੱਧਾਂ ਦਾ ਸਮਾਂ ਸੀ, ਜਰਵਾਣਿਆਂ ਨਾਲ ਜੂਝਣ ਵਾਸਤੇ ਜੰਗਾਂ ਯੁੱਧਾਂ ਦੀ ਜਿਹੜੀ ਤਿਆਰੀ ਸੀ, ਸਿਖਲਾਈ ਸੀ, ਉਹ ਵੀ ਗੁਰੂ ਘਰ ਤੋਂ ਹੀ ਗੁਰਸਿੱਖਾਂ ਨੂੰ ਬਖਸ਼ਿਸ਼ ਹੁੰਦੀ। ਇਹੀ ਕਾਰਨ ਕਿ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਨੇ ਜਦੋਂ ਗੁਰਦੁਆਰੇ ਦੇ ਸਾਨੂੰ ਅਰਥ ਸਮਝਾਏ ਨੇ ਤੇ ਉਹਨਾਂ ਨੇ ਬੜਾ ਸਪਸ਼ਟ ਲਿਖਿਆ ਕਿ ਜਿੱਥੇ ਇਹ ਗੁਰੂ ਦਾ ਦਰ ਹੈ, ਪਰਮੇਸ਼ਰ ਦਾ ਘਰ ਹੈ, ਜਿਹਦਾ ਭਾਵ ਸੀ ਕਿ ਗੁਰੂ ਦੇ ਦੁਆਰਾ ਗੁਰੂ ਦੇ ਰਾਹੀਂ ਅਸੀਂ ਪਰਮੇਸ਼ਰ ਦੇ ਘਰ ਤੱਕ ਪਹੁੰਚਣਾ ਹੈ, ਉੱਥੇ ਭੁੱਖੇ ਲਈ ਲੰਗਰ, ਰੋਗੀ ਲਈ ਦਵਾਖਾਨਾ, ਮੁਸਾਫਰ ਲਈ ਰਿਹਾਇਸ਼ ਤੇ ਅਧਿਆਤਮਕ ਖੋਜੀਆਂ ਵਾਸਤੇ ਅਧਿਆਤਮਕ ਕੇਂਦਰ ਨੇ ਗੁਰੂ ਘਰ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਸਤਿਗੁਰੂ ਸਾਹਿਬ ਜੀ 1708 ਦੇ ਵਿੱਚ ਜਦੋਂ ਜੋਤੀ ਜੋਤ ਸਮਾਏ, ਥੋੜ੍ਹਾ ਸਮਾਂ ਸਥਾਨਕ ਸੰਗਤਾਂ ਗੁਰੂ ਘਰਾਂ ਦੇ ਪ੍ਰਬੰਧ ਕਰਦੀਆਂ ਰਹੀਆਂ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ 1716 ਦੇ ਵਿੱਚ ਹੋਈ, ਇੱਕ ਐਸਾ ਦੌਰ ਚੱਲਿਆ ਕਿ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣ ਗਿਆ। ਜ਼ਕਰੀਆ ਖਾਨ ਦੇ ਸਮੇਂ, ਮੀਰ ਮੰਨੂ ਦੇ ਸਮੇਂ ਚਰਖੜੀਆਂ ਆਈਆਂ, ਆਰੇ ਚੱਲੇ ਮੀਰ ਮੰਨੂ ਦੀ ਦਾਤਰੀ, ਇੱਥੇ ਤੱਕ ਕਿ ਚਰਖੜੀਆਂ ਆਈਆਂ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ, ਸਿੱਖਾਂ ਦੇ ਸਿਰਾਂ ਦੇ ਗੱਡੇ ਭਰ ਕੇ ਜਿਹੜੇ ਸਮੇਂ ਦੇ ਗਵਰਨਰ ਸਨ, ਸੂਬੇ ਸਨ, ਉਹ ਦਿੱਲੀ ਦੇ ਹਾਕਮ ਨੂੰ ਪ੍ਰਸੰਨ ਕਰਨਾ ਚਾਹੁੰਦੇ ਸਨ। ਉਹ ਐਸਾ ਦੌਰ ਸੀ ਜਦੋਂ ਗੁਰੂ ਕੇ ਸਿੱਖ ਆਪਣਾ ਘਰ ਛੱਡ ਕੇ ਕਾਨੂੰਵਣ ਦੇ ਸ਼ੰਭਾਂ ਵਿੱਚ, ਬੀਕਾਨੇਰ ਦੇ ਮਾਰੂਥਲਾਂ ਵਿੱਚ, ਜੰਗਲਾਂ ਦੀਆਂ ਝੱਲਾਂ ਵਿੱਚ, ਨਦੀਆਂ ਦੇ ਕੰਢਿਆਂ 'ਤੇ ਜਾ ਕੇ ਉਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਗੁਰੂ ਘਰ ਦਾ ਜਿਹੜਾ ਪ੍ਰਬੰਧ ਸੀ ਉਹ ਉਦਾਸੀ ਸਾਧੂਆਂ ਵੱਲੋਂ ਕੀਤਾ ਗਿਆ, ਜਿੱਥੇ ਉਹਨਾਂ ਦਾ ਬੜਾ ਵੱਡਾ ਯੋਗਦਾਨ ਸੀ। ਉੱਥੇ ਬਹੁਤ ਸਾਰੀ ਜਿਹੜੀ ਹਿੰਦੂ ਰੰਗਤ ਸੀ ਉਹ ਵੀ ਉਦਾਸੀ ਸਾਧੂਆਂ ਦੇ ਰਾਹੀਂ ਗੁਰੂ ਘਰਾਂ ਦੇ ਵਿੱਚ ਪ੍ਰਵੇਸ਼ ਕਰ ਗਈ। ਮਿਸਲਾਂ ਦਾ ਸਮਾਂ ਆਇਆ ਜਦੋਂ ਸਿੱਖ ਪੰਥ ਦੀਆਂ 12 ਮਿਸਲਾਂ ਹੋਂਦ ਵਿੱਚ ਆਈਆਂ। ਇਹ ਵੀ ਇੱਕ ਐਸਾ ਸਮਾਂ ਸੀ ਕਿ ਆਪੋ ਆਪਣੀ ਮਿਸਲ, ਆਪੋ ਆਪਣੇ ਜਥੇ ਨੂੰ ਕਾਇਮ ਰੱਖਣ ਵਾਸਤੇ ਜ਼ਿਆਦਾ ਜ਼ੋਰ ਦਿੱਤਾ ਗਿਆ। ਸਮੇਂ ਦੀਆਂ ਜਿਹੜੀਆਂ ਚੁਣੌਤੀਆਂ ਸਨ, ਨਾਦਰ ਸ਼ਾਹ ਦੁਰਾਨੀ, ਅਹਿਮਦ ਸ਼ਾਹ ਅਬਦਾਲੀ ਜਰਵਾਣੇ ਚੜ੍ਹ ਕੇ ਆਉਂਦੇ ਸਨ, ਅਤੇ ਉਸ ਵੇਲੇ ਮਿਸਲਾਂ ਵੱਲੋਂ ਵੀ ਇਹ ਨਾਰਾ ਲਾਇਆ ਜਾਂਦਾ ਸੀ, ਮਿਸਲ ਵੰਡ ਅਬ ਕਬੂ ਨਾ ਪਾਵੋ, ਲੜ ਤੁਰ ਤੁਰ ਲੜ ਪੰਥ ਬਚਾਵੋ। ਉਹਨਾਂ ਸਾਹਮਣੇ ਇੱਕ ਏਮ ਸੀ ਕਿ ਤੁਰ ਤੁਰ ਲੜੋ ਅਤੇ ਲੜ ਲੜ ਤੁਰੋ, ਜਿਵੇਂ ਕਿਵੇਂ ਵੀ ਹੋ ਸਕਦਾ ਜੋ ਪੰਥ ਹੈ ਇਹਨੂੰ ਬਚਾਉਣਾ ਚਾਹੀਦਾ, ਪੰਥ ਦੀ ਰਾਖੀ ਵਾਸਤੇ। ਉਹਨਾਂ ਨੇ ਹਮੇਸ਼ਾ ਜਰਵਾਣਿਆਂ ਦੇ ਮੁਕਾਬਲੇ ਵਾਸਤੇ ਆਪਣੇ ਆਪ ਨੂੰ ਤਿਆਰ ਬਰ ਤਿਆਰ ਰੱਖਿਆ। 19ਵੀਂ ਸਦੀ ਦੇ ਆਰੰਭ ਵਿੱਚ ਤਕਰੀਬਨ 1801 ਦਾ ਜਿਹੜਾ ਸਮਾਂ ਹੈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜੋ ਰਾਜ ਭਾਗ ਅਸੀਂ ਵੇਖਦੇ ਹਾਂ, 1839 ਤੱਕ ਇਹ ਜਿਹੜਾ ਸਮਾਂ ਹੈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਘਰਾਂ ਦੀਆਂ ਜਿਹੜੀਆਂ ਇਮਾਰਤਾਂ ਸਨ ਉਹਨਾਂ ਦੀ ਮੁੜ ਤਮੀਰੀ ਜਾਂ ਬਾਹਰੀ ਤੌਰ 'ਤੇ ਦਿੱਖ ਸਵਾਰਨ ਵਾਸਤੇ ਬੜਾ ਵੱਡਾ ਯੋਗਦਾਨ ਪਾਇਆ, ਪਰ ਅੰਦਰ ਦੇ ਪ੍ਰਬੰਧ ਵੱਲ ਉਹ ਵੀ ਕੋਈ ਬਹੁਤਾ ਖਾਸ ਧਿਆਨ ਨਾ ਦੇ ਸਕੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਤੋਂ ਬਾਅਦ ਤਕਰੀਬਨ 10 ਸਾਲ ਦਾ ਐਸਾ ਸਮਾਂ ਜਦੋਂ ਅੰਗਰੇਜ਼ ਭਾਰਤ ਦੇ ਨਾਲ ਨਾਲ ਪੰਜਾਬ 'ਤੇ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕੇ ਸਨ। 1849 ਤੋਂ ਲੈ ਕੇ 1947 ਤੱਕ ਅੰਗਰੇਜ਼ ਰਾਜ ਦਾ ਸਮਾਂ ਅਸੀਂ ਆਖਦੇ ਹਾਂ ਕਿ ਪੰਜਾਬ 'ਤੇ ਤਕਰੀਬਨ 100 ਸਾਲ ਅੰਗਰੇਜ਼ ਨੇ ਹਕੂਮਤ ਕੀਤੀ ਹੈ। ਅੰਗਰੇਜ਼ਾਂ ਨੇ ਵੀ ਗੁਰੂ ਘਰਾਂ ਦੇ ਵਿੱਚ ਆਪਣੇ ਜੀ ਹਜ਼ੂਰੀਏ ਜਿਹੜੇ ਪ੍ਰਬੰਧਕ ਸਨ ਉਹ ਸਰਬਰਾਹ ਜਾਂ ਮਹੰਤ ਪੁਜਾਰੀਆਂ ਦੇ ਰੂਪ ਵਿੱਚ ਨਿਯੁਕਤ ਕਰ ਦਿੱਤੇ, ਜਿਨ੍ਹਾਂ ਵਿੱਚ ਐਸ਼ਵਰਜ, ਜਿਨ੍ਹਾਂ ਵਿੱਚ ਕਈ ਤਰ੍ਹਾਂ ਦੇ ਹੋਰ ਕੁਕਰਮ ਜਿਹੜੇ ਸਨ ਉਹ ਨਜ਼ਰ ਆਉਣ ਲੱਗੇ। ਇੱਥੇ ਤੱਕ ਕਿ ਜਿਸ ਜਾਤ ਪਾਤ ਦੇ ਵਿਤਕਰੇ ਤੋਂ ਸਤਿਗੁਰੂ ਜੀ ਨੇ ਉੱਚਾ ਚੁੱਕਿਆ, ਉਸ ਸਮੇਂ ਬਹੁਤ ਸਾਰੇ ਉਹ ਗੁਰਸਿੱਖ ਪਰਿਵਾਰ ਜਿਹੜੇ ਅਖੌਤੀ ਨੀਵੇਂ ਘਰਾਣਿਆਂ ਵਿੱਚ, ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਸੀ ਅਖੌਤੀ ਸ਼ੂਦਰ, ਉਹ ਜਦੋਂ ਸਿੱਖ ਸੱਜ ਕੇ ਗੁਰੂ ਘਰਾਂ ਵਿੱਚ ਆਉਂਦੇ ਅਤੇ ਇੱਥੋਂ ਦੇ ਜਿਹੜੇ ਪੁਜਾਰੀ ਅਤੇ ਪ੍ਰਬੰਧਕ ਸਨ ਉਹਨਾਂ ਦੀ ਅਰਦਾਸ ਕਰਨ ਤੋਂ ਇਨਕਾਰ ਕਰ ਦਿੰਦੇ, ਉਹਨਾਂ ਦੀ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੰਦੇ, ਜਾਂ ਇੱਕ ਵੱਖਰਾ ਸਮਾਂ ਜਿਹੜਾ ਸੀ ਉਹ ਨਿਯਤ ਕੀਤਾ ਜਾਂਦਾ। ਉਸ ਸਮੇਂ ਗੁਰੂ ਕੇ ਸਿੱਖਾਂ ਨੇ ਤਕਰੀਬਨ ਜਿਹੜੀ 1873 ਦੇ ਵਿੱਚ ਸਿੰਘ ਸਭਾ ਲਹਿਰ ਦਾ ਆਗਾਜ਼ ਹੋਇਆ, ਫਿਰ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ, ਹੋਰ ਬਹੁਤ ਸਾਰੀਆਂ ਮੂਵਮੈਂਟਾਂ ਜਿਹੜੀਆਂ ਹੋਂਦ ਵਿੱਚ ਆਈਆਂ, ਅਕਾਲੀ ਲਹਿਰ ਉਸ ਵੇਲੇ ਸਭ ਤੋਂ ਸਿਖਰ ਹੋ ਨਿਬੜੀ, ਜਿਨ੍ਹਾਂ ਦਾ ਪ੍ਰਮੁੱਖ ਮਨੋਰਥ ਇੱਕ ਤਾਂ ਵਿਦੇਸ਼ੀ ਹਕੂਮਤ ਤੋਂ ਦੇਸ਼ ਨੂੰ ਆਜ਼ਾਦ ਕਰਾਉਣਾ ਅਤੇ ਦੂਸਰਾ ਗੁਰੂ ਘਰਾਂ ਦਾ ਪ੍ਰਬੰਧ ਜਿਹੜਾ ਸੀ ਉਹ ਸਿੱਖ ਆਸ਼ੇ ਦੇ ਅਨੁਸਾਰ ਕਰਨਾ। ਇਸੇ ਲੜੀ ਦੇ ਦੌਰਾਨ ਜਦੋਂ ਸਿਆਲਕੋਟ ਦੀ ਧਰਤੀ ਤੇ ਬਾਬੇ ਕਬੀਰ ਗੁਰਸਥਾਨ ਦਾ ਪ੍ਰਬੰਧ ਲਿਆ ਗਿਆ, ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦਾ ਪ੍ਰਬੰਧ ਸਿੱਖਾਂ ਦੇ ਹੱਥਾਂ ਵਿੱਚ ਆਇਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸਿੱਖ ਪ੍ਰਬੰਧ ਕਰਨ ਵਾਸਤੇ ਸੁਹਿਰਦ ਹੋਏ ਤੇ ਆਖਰ ਅੰਗਰੇਜ਼ ਹਕੂਮਤ ਵੱਲੋਂ ਜੋ ਇਸ ਇਲਾਕੇ ਦੇ ਵਿੱਚ ਡਿਪਟੀ ਕਮਿਸ਼ਨਰ ਸੀ ਉਹਦੇ ਰਾਹੀਂ ਜਿਹੜੇ ਪ੍ਰਮੁੱਖ ਸਿੱਖ ਆਗੂ ਸਨ ਉਹਨਾਂ ਨਾਲ ਇੱਕ ਇਕੱਤਰਤਾ ਕੀਤੀ ਗਈ ਕਿ ਪੰਜਾਬ ਦੇ ਗਵਰਨਰ ਵੱਲੋਂ ਇਹ ਮਹਿਸੂਸ ਕੀਤਾ ਜਾ ਰਿਹਾ ਕਿ ਸਿੱਖਾਂ ਦੇ ਜਿਹੜੇ ਗੁਰਦੁਆਰੇ ਨੇ ਉਹਨਾਂ ਵਿੱਚ ਸਾਨੂੰ ਸਰਕਾਰੀ ਤੌਰ 'ਤੇ ਜਿਹੜਾ ਦਖਲ ਹੈ ਉਹ ਨਹੀਂ ਦੇਣਾ ਚਾਹੀਦਾ ਅਤੇ ਤੁਸੀਂ ਕਮੇਟੀ ਕਾਇਮ ਕਰਕੇ ਜੋ ਗੁਰਦੁਆਰਿਆਂ ਦਾ ਪ੍ਰਬੰਧ ਹੈ ਉਹ ਹੁਣ ਸਿੱਖ ਆਸੇ ਦੇ ਅਨੁਸਾਰ ਕਰੋ। ਨਵੰਬਰ ਮਹੀਨਾ ਅਤੇ 1920 ਦੇ ਵਿੱਚ ਇਸ ਤਰ੍ਹਾਂ ਸਭ ਤੋਂ ਪਹਿਲਾਂ ਛੋਟੀ ਕਮੇਟੀ ਹੋਂਦ ਵਿੱਚ ਆਈ ਅਤੇ ਫਿਰ ਬਾਅਦ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮੁੱਢ ਸੀ ਉਹ ਬੱਝਿਆ, ਗੁਰੂ ਘਰਾਂ ਦੇ ਪ੍ਰਬੰਧ ਜਿੱਥੇ ਬਾਕੀ ਸਥਾਨਕ ਕਮੇਟੀਆਂ ਕਰਦੀਆਂ ਉੱਥੇ ਸਭ ਤੋਂ ਸ਼੍ਰੋਮਣੀ ਕਮੇਟੀ ਜਿਹੜੀ ਸੀ ਉਹਦੇ ਵਿੱਚ ਗੁਰਦੁਆਰੇ ਜਿਹੜੇ ਸਿੱਖ ਗੁਰ ਇਤਿਹਾਸ ਨਾਲ ਸੰਬੰਧ ਰੱਖਣ ਵਾਲੇ ਸਨ ਉਹਨਾਂ ਦਾ ਪ੍ਰਬੰਧ ਕਰਨ ਵਾਸਤੇ ਫਿਰ ਬਾਅਦ ਵਿੱਚ ਗੁਰਦੁਆਰਾ ਐਕਟ ਬਣਿਆ ਅਤੇ ਗੁਰੂ ਕੇ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਸਿੱਖੀ ਪ੍ਰਚਾਰ ਵਾਸਤੇ ਆਪਣਾ ਅਹਿਮ ਯੋਗਦਾਨ ਪਾਇਆ ਉੱਥੇ ਵਿਦਿਅਕ ਖੇਤਰ ਵਾਸਤੇ ਵਿਦਿਅਕ ਸੰਸਥਾਵਾਂ ਖੋਲ੍ਹੀਆਂ। ਗੁਰੂ ਕੀ ਜਿਹੜੀ ਗੋਲਕ ਹੈ ਉਹ ਗਰੀਬ ਦਾ ਮੂੰਹ, ਇਸ ਲਈ ਗੁਰੂ ਕਾ ਲੰਗਰ ਗੁਰ ਅਸਥਾਨਾਂ 'ਤੇ ਨਿਰਵਿਘਨ ਚੱਲ ਰਿਹਾ ਹੈ ਔਰ ਇੱਥੇ ਤੱਕ ਕਿ ਰੋਗੀਆਂ ਦੇ ਰੋਗ ਦੂਰ ਕਰਨ ਵਾਸਤੇ ਹਸਪਤਾਲ ਜਿਹੜੇ ਨੇ, ਡਿਸਪੈਂਸਰੀਆਂ ਜਿਹੜੀਆਂ ਹਨ ਉਹ ਚਲਾਈਆਂ ਜਾ ਰਹੀਆਂ ਨੇ। ਜਦੋਂ ਕਿਤੇ ਵੀ ਮਹਾਂਮਾਰੀ ਫੈਲਦੀ ਹੈ, ਚਾਹੇ ਕਿਤੇ ਕੋਈ ਹੜ੍ਹ ਆਉਂਦਾ, ਚਾਹੇ ਕਿਤੇ ਭੁਚਾਲ ਆਉਂਦਾ, ਹੁਣ ਕਰੋਨਾ ਵਰਗੀ ਮਹਾਂਮਾਰੀ ਫੈਲੀ ਅਤੇ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਗੇ ਆ ਕੇ ਆਪਣਾ ਬਣਦਾ ਯੋਗਦਾਨ ਪਾਇਆ। ਸਤਿਗੁਰੂ ਜੀ ਦੇ ਅੱਗੇ ਇਹੀ ਅਰਦਾਸ ਹੈ ਕਿ ਸਤਿਗੁਰੂ ਜੀ ਸਮੁੱਚੇ ਪ੍ਰਬੰਧਕਾਂ ਨੂੰ, ਸਾਨੂੰ ਧਰਮ ਪ੍ਰਚਾਰਕਾਂ ਨੂੰ ਜੋ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੈ ਉਹਦੀ ਪਹਿਰੇਦਾਰੀ ਕਰਨ ਦਾ ਬਲ ਉੱਦਮ ਬਖਸ਼ਿਸ਼ ਕਰਨ। ਦੇਸ਼ ਵਿਦੇਸ਼ ਵਿੱਚ ਸਿੱਖ ਸੰਗਤਾਂ ਜਿਸ ਤਰ੍ਹਾਂ ਸਿੱਖ ਪ੍ਰਚਾਰਕਾਂ ਤੋਂ ਜਾਂ ਸਿੱਖ ਪ੍ਰਬੰਧਕਾਂ ਤੋਂ ਜਿਸ ਤਰ੍ਹਾਂ ਦੀ ਉਹ ਉਮੀਦ ਜਾਂ ਆਸ ਲਾਉਂਦੀਆਂ ਨੇ, ਗੁਰੂ ਕਿਰਪਾ ਕਰੇ ਗੁਰੂ ਘਰਾਂ ਦੇ ਪ੍ਰਬੰਧਕ ਗੁਰੂ ਘਰਾਂ ਦੇ ਪ੍ਰਚਾਰਕ ਉਹਨਾਂ ਉਮੀਦਾਂ ਦੇ ਉੱਪਰ ਖਰੇ ਉਤਰਨ। ਕਿਉਂਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਢ ਬੱਝਿਆ ਸੀ, ਜਦੋਂ ਅੰਗਰੇਜ਼ਾਂ ਵੱਲੋਂ ਥਾਪੇ ਹੋਏ ਪੁਜਾਰੀਆਂ ਨੇ ਗਰੀਬ ਘਰਾਣਿਆਂ ਨਾਲ ਸੰਬੰਧਿਤ ਸਿੱਖਾਂ ਦੀਆਂ ਅਰਦਾਸਾਂ ਜਾਂ ਦੇਗ ਲੈਣ ਤੋਂ ਇਨਕਾਰ ਕੀਤਾ ਅਤੇ ਉਸ ਵੇਲੇ ਵੀ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੱਖ ਵਾਕ ਆਇਆ ਸੀ, ਨੇ ਗੁਣਿਆਂ ਨੂੰ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ, ਕਿ ਪ੍ਰਬੰਧਕ ਜਾਂ ਪੁਜਾਰੀ ਭਾਵੇਂ ਕਹਿ ਰਹੇ ਸਨ ਕਿ ਤੁਹਾਡੀ ਦੇਗ ਪ੍ਰਵਾਨ ਨਹੀਂ ਹੋ ਸਕਦੀ, ਤੁਹਾਡੀ ਅਰਦਾਸ ਨਹੀਂ ਹੋ ਸਕਦੀ, ਪਰ ਮੇਰੇ ਸਤਿਗੁਰੂ ਦੇ ਘਰ ਦਾ ਸਿਧਾਂਤ ਹੈ ਕਿ ਜਿਨ੍ਹਾਂ ਨੂੰ ਲੋਕੀ ਨਿਗੁਣੇ ਆਖਦੇ ਨੇ, ਨੀਵੇਂ ਆਖਦੇ ਨੇ, ਮੇਰਾ ਸਤਿਗੁਰੂ ਹਮੇਸ਼ਾ ਉਹਨਾਂ ਨੂੰ ਗੱਲ ਲਾਉਣ ਵਾਸਤੇ ਤਿਆਰ ਹੈ ਔਰ ਕੇਵਲ ਪਾਵਨ ਬਾਣੀ ਵਿੱਚ ਬਚਨ ਹੀ ਨਹੀਂ ਕਹੇ। ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਬਣਾਇਆ, ਬੇਬੇ ਨਾਨਕੀ ਜੀ ਦਾ ਬੜਾ ਸਤਿਕਾਰ ਸੀ ਗੁਰੂ ਘਰ ਦੇ ਵਿੱਚ, ਇਸੇ ਤਰ੍ਹਾਂ ਗਰੀਬ ਨਿਵਾਜ ਨੇ ਮਲਕ ਭਾਗੋ ਨੂੰ ਛੱਡ ਕੇ ਭਾਈ ਲਾਲੋ ਨੂੰ ਨਿਵਾਜਣਾ ਤੇ ਬਚਨ ਕਹਿਣੇ, ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ। ਹੁਣ ਗੁਰਬਾਣੀ ਦੇ ਜਦੋਂ ਇਹ ਸ਼ਬਦ ਆਉਂਦੇ ਨੇ ਕਿ ਨੀਚੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ, ਜਾਂ ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ, ਤੇ ਕਈਆਂ ਦੇ ਮਨ ਵਿੱਚ ਖਿਆਲ ਆਵੇਗਾ ਕਿ ਸਤਿਗੁਰੂ ਜੀ ਇੱਥੇ ਨੀਚ ਸ਼ਬਦ ਵਰਤ ਰਹੇ ਨੇ। ਸਤਿਗੁਰੂ ਜੀ ਉਸ ਵੇਲੇ ਜੋ ਲੋਕਾਂ ਵੱਲੋਂ ਕਿਹਾ ਜਾਂਦਾ ਸੀ ਕਿ ਇਹ ਨੀਵੇਂ ਨੇ ਉਹਦਾ ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਨੇ ਤੇ ਆਪਣੇ ਆਪ ਵਾਸਤੇ ਵੀ ਹਮੇਸ਼ਾ ਉਹਨਾਂ ਨੇ ਨਿਮਰਤਾ ਵਾਲੇ ਸ਼ਬਦ ਵਰਤੇ ਨੇ ਨਾਨਕ ਨੀਚ ਕਹਿ ਵਿਚਾਰ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਤੇ ਜਦੋਂ ਆਪਣੇ ਆਪ ਨੂੰ ਨੀਵਾਂ ਕਿਹਾ, ਆਪਣੇ ਆਪ ਨੂੰ ਨਿਮਾਣਾ ਕਿਹਾ, ਤੇ ਸਤਿਗੁਰੂ ਜੀ ਨੇ ਜੋ ਕੁਝ ਉਸ ਵੇਲੇ ਪ੍ਰਚਲਿਤ ਸੀ ਉਹਦੀਆਂ ਉਦਾਹਰਨਾਂ ਦੇ ਕੇ ਇਹ ਸਿੱਖਿਆ ਬਖਸ਼ਿਸ਼ ਕੀਤੀ ਹੈ। ਜਿਵੇਂ ਅੱਜ ਵੀ ਕਈ ਵੀਰ ਪੁੱਛਦੇ ਨੇ ਵੀ ਬਾਣੀ ਵਿੱਚ ਜਿਹੜਾ ਲਿਖਿਆ ਹਿੰਦੂ ਅੰਨਾ ਤੁਰਕੂ ਕਾਣਾ, ਕੀ ਇਹਦੀ ਵਿਆਖਿਆ ਹੋ ਸਕਦੀ ਹੈ? ਬਿਲਕੁਲ ਹੋ ਸਕਦੀ ਹੈ। ਦੂਜੇ ਨੂੰ ਅੰਨਾ ਜਾਂ ਕਾਣਾ ਕਹਿਣ ਤੋਂ ਪਹਿਲਾਂ ਆਪਣੇ ਆਪ ਨੂੰ ਕਹੀਏ ਕਿ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰਚਾਲੀ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਆਖਿਆ ਕਿ ਅਸੀਂ ਅੰਧੇ ਹਾਂ, ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ। ਸਾਹਿਬ ਕਹਿਣ ਲੱਗੇ ਜਦੋਂ ਵੀ ਕੋਈ ਮਨੁੱਖ ਪਰਮਾਤਮਾ ਤੋਂ ਟੁੱਟਦਾ, ਜਦੋਂ ਪਰਮਾਤਮਾ ਦੀ ਹੋਣ ਤੋਂ ਮੁਨਕਰ ਹੁੰਦਾ, ਇਹ ਅੰਧਲਾਪਣ ਹੈ, ਇਹ ਕਾਣਾਪਣ ਹੈ। ਚਾਹੇ ਕੋਈ ਹਿੰਦੂ ਹੋਵੇ, ਮੁਸਲਮਾਨ, ਈਸਾਈ ਹੋਵੇ, ਚਾਹੇ ਸਿੱਖ ਹੋਵੇ, ਜਦੋਂ ਸਾਨੂੰ ਪਰਮਾਤਮਾ ਸਰਬ ਵਿਆਪਕ ਨਹੀਂ ਦਿਸ ਰਿਹਾ, ਜਦੋਂ ਅਸੀਂ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਨਹੀਂ ਕਰ ਰਹੇ, ਇਹ ਸਾਡੀ ਸਾਡੇ ਜੀਵਨ ਦੇ ਵਿੱਚ ਅਗਿਆਨਤਾ ਦਾ ਅੰਧਲਾਪਣ ਹੈ। ਤੇ ਸਤਿਗੁਰੂ ਜੀ ਨੇ ਸੱਜਣ ਠੱਗ ਦੀ ਹਵੇਲੀ ਵਿੱਚ ਖੜੋ ਕੇ ਵੀ ਆਖਿਆ ਸੀ, ਸੱਜਣਾ ਅੰਧਲੇ ਭਾਰ ਉਠਾਇਆ ਡੂਗਰ ਵਾਟ ਬਹੁਤ। ਜੇ ਮਨੁੱਖ ਅੱਖਾਂ ਤੋਂ ਉਹਨੂੰ ਦਿਖਾਈ ਨਾ ਦਿੰਦਾ ਹੋਵੇ, ਸਿਰ ਤੇ ਭਾਰ ਚੁੱਕਿਆ ਹੋਵੇ ਤੇ ਜਾਣਾ ਹੋਵੇ ਪਹਾੜੀ ਰਸਤੇ ਤੇ, ਕੀ ਬਣੇ? ਹੁਣ ਕਿਹਾ ਤਾਂ ਸਤਿਗੁਰੂ ਜੀ ਨੇ ਥਰਡ ਪਰਸਨ ਨੂੰ, ਤੇ ਸੱਜਣ ਨੂੰ ਇੰਜ ਲੱਗਾ ਵੀ ਸਤਿਗੁਰੂ ਜੀ ਇਹ ਤਾਂ ਮੇਰੀ ਗੱਲ ਹੈ, ਇਵੇਂ ਕਿਹਾ ਜਾ ਸਕਦਾ? ਜਦੋਂ ਆਪਣੇ ਤੇ ਟਕਾਇਆ ਜਾਵੇ, ਮੇਰੇ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਆਪਣੇ ਲਈ ਸ਼ਬਦ ਵਰਤੇ ਨਾਨਕ ਨੀਚ ਕਹਿ ਵਿਚਾਰ, ਔਰ ਆਪਣੇ ਆਪ ਨੂੰ ਨੀਵਾਂ ਕਿਹਾ ਤੇ ਕਿਹਾ ਕਿ ਮੇਰੀ ਸੰਗਤ ਉਹਨਾਂ ਕੋਲ ਹੈ ਜਿਨ੍ਹਾਂ ਨੂੰ ਲੋਕੀ ਨੀਵੇਂ ਕਹਿੰਦੇ ਨੇ। ਗੁਰੂ ਪਰਮੇਸ਼ਰ ਨੀਵਿਆਂ ਨੂੰ ਉੱਚਿਆਂ ਕਰਨ ਵਾਸਤੇ ਆਉਂਦੇ ਨੇ। ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿੰਨਹੀਂ ਕੋ ਸਰਦਾਰ ਬਣਾਊ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਤੇ ਅੱਜ ਦੇ ਇਸ ਮੁੱਖ ਵਾਕ ਵਿੱਚ ਵੀ ਸਤਿਗੁਰੂ ਜੀ ਨੇ ਪਰਮੇਸ਼ਰ ਦਾ ਬਿਰ ਦੱਸਿਆ, ਹਰ ਜੀਉ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ। ਹੇ ਭਾਈ, ਮੇਰਾ ਜਿਹੜਾ ਪਰਮੇਸ਼ਰ ਹੈ ਉਹ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ, ਜਿਹੜੇ ਬਿਲਕੁਲ ਨਕਾਰੇ ਨੇ ਉਹਨਾਂ ਨੂੰ ਉਹ ਆਦਰ ਦੇਣ ਵਾਲਾ, ਜਿਹੜੇ ਕਹਿੰਦੇ ਨੇ ਵੀ ਸਾਨੂੰ ਕੋਈ ਇਹ ਵੀ ਨਹੀਂ ਸਮਝਦਾ ਵੀ ਇਹ ਕੋਈ ਚੀਜ਼ ਨੇ, ਨਚੀਜਿਆਂ ਨੂੰ ਚੀਜ਼ ਬਣਾਉਣ ਵਾਲਾ ਹੈ, ਭਾਵ ਉਹਨਾਂ ਨਕਾਰਿਆਂ ਨੂੰ ਆਦਰ ਦੇਣ ਵਾਲਾ। ਇਸ ਕਰਕੇ ਹੇ ਪ੍ਰਭੂ, ਅਸੀਂ ਤੇਰੀ ਕੁਦਰਤ ਤੋਂ, ਸਦਾ ਤੇਰੀ ਸ਼ਕਤੀ ਤੋਂ ਕੁਰਬਾਨ ਜਾਂਦੇ ਹਾਂ। ਆਓ ਬੜੇ ਪਿਆਰ ਸਹਿਤ ਸਤਿਗੁਰੂ ਜੀ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਅੱਗੇ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ।
ਸੋਰਠ ਰਾਗ ਅੰਦਰ ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿਰਜਣਹਾਰੇ ਪੋਥੀ ਪਰਮੇਸ਼ਰ ਕਾ ਥਾਨ, ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕਰਾਉਣ ਵਾਲੇ ਸਤਿਗੁਰੂ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਰਮਾਤਮਾ ਦਾ ਬਿਰਧ ਦੱਸ ਰਹੇ ਨੇ ਕਿ ਮੇਰਾ ਜਿਹੜਾ ਪ੍ਰਭੂ ਹੈ ਨਾ, ਉਹਦਾ ਇਹ ਬਿਰਧ ਹੈ ਗਈ ਬਹੋੜ। ਗਈ ਦਾ ਅਰਥ ਹੈ ਜਿਹੜੀ ਚਲੀ ਗਈ ਹੈ, ਬਹੋੜ ਦਾ ਅਰਥ ਹੈ ਉਹਨੂੰ ਵਾਪਸ ਮੋੜ ਕੇ ਲਿਆਉਣ ਵਾਲਾ ਹੈ। ਜਿਹੜੀ ਸਾਡੀ ਆਤਮਿਕ ਜੀਵਨ ਦੀ ਪੂੰਜੀ ਗਵਾਚ ਜਾਵੇ ਤੇ ਜਦੋਂ ਅਸੀਂ ਪਰਮੇਸ਼ਰ ਦੇ ਅੱਗੇ ਅਰਦਾਸ ਕਰਾਂਗੇ, ਮਾਲਕ ਦੇ ਅੱਗੇ ਜੋਦੜੀ ਕਰਾਂਗੇ ਤੇ ਮਾਲਕ ਕਿਰਪਾ ਕਰਦਾ ਉਸ ਗਈ ਹੋਈ ਨੂੰ ਵਾਪਸ ਮੋੜ ਕੇ ਲਿਆਉਣ ਵਾਲਾ ਹੈ। ਚਾਹੇ ਉਹ ਆਤਮਿਕ ਜੀਵਨ ਦੀ ਪੂੰਜੀ ਹੈ ਤੇ ਚਾਹੇ ਉਹ ਬਾਲ ਬੁੱਧ ਹੈ। ਜਿਵੇਂ ਪ੍ਰਭੂ ਭਗਤਾਂ ਨੂੰ ਸਤਿਗੁਰਾਂ ਨੇ ਬੜਾ ਮਾਣ ਬਖਸ਼ਿਸ਼ ਕੀਤਾ ਹੈ। ਕਦੇ ਸਮਾਂ ਸੀ ਕਿ ਭਗਤ ਨਾਮਦੇਵ ਜੀ ਨੇ, ਭਗਤ ਕਬੀਰ ਸਾਹਿਬ ਨੇ ਇਹ ਬਚਨ ਕਹੇ ਸਨ, ਇਹ ਪੰਡੀਆ ਮੋਕੋ ਢੇਡ ਕਹਿਤ, ਤੇਰੀ ਪੈਜ ਪਛਾਉਂਦੀ ਹੋਏਲਾ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਨਿਮਾਣਿਆਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਥਾਂ ਦੇ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੱਕੇ ਤੌਰ ਤੇ ਬਿਠਾ ਦਿੱਤਾ ਤੇ ਜੁਗੋ ਜੁਗ ਅਟਲ ਸਦਾ ਲਈ ਇਹ ਸਿਧਾਂਤ ਦੇ ਦਿੱਤਾ ਕਿ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਗਰੀਬ ਨਵਾਜ ਨੇ ਮਾਣ ਬਖਸ਼ਿਸ਼ ਕੀਤਾ ਨਿਮਾਣਿਆਂ ਨੂੰ। ਜਦੋਂ ਵੀ ਕੋਈ ਨਿਮਾਣਾ ਹੋ ਕੇ, ਹੁਣ ਵੇਖੋ ਭਗਤ ਕਬੀਰ ਸਾਹਿਬ ਜੀ ਨੇ ਜਪ ਤਪ ਭਗਤੀ ਸਭ ਕੁਝ ਕੀਤਾ ਪਰ ਨਿਮਾਣੇ ਹੋ ਕੇ ਕਿਹਾ ਕਿ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕਿਆ ਸਰੀਰ। ਭਗਤ ਰਵਿਦਾਸ ਜੀ ਕਿਰਤ ਕਰਦੇ ਸਨ, ਜੋੜੇ ਗੰਢ ਦੇ ਨਾਲੇ ਪਰਮੇਸ਼ੁਰ ਵਿੱਚ ਅਭੇਦ ਹੋ ਗਏ, ਤੇ ਫਿਰ ਵੀ ਕਿੰਨਾ ਨਿਮਾਣਾਪਣ ਹੈ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ। ਭਗਤ ਧੰਨਾ ਜੀ ਖੇਤਾਂ ਵਿੱਚ ਹਲ ਚਲਾਉਂਦੇ, ਅਨਾਜ ਬੀਜਦੇ, ਅਨਾਜ ਪ੍ਰਾਪਤ ਹੁੰਦਾ, ਅੰਨ ਧੰਨ ਕਰਕੇ ਬੜੇ ਪ੍ਰਫੁੱਲਤ ਸਨ, ਪਰ ਫਿਰ ਵੀ ਕਿੰਨਾ ਨਿਮਾਣਾਪਨ ਕਿ ਸਭ ਕੁਝ ਹੁੰਦਿਆਂ ਵੀ ਕਿਹਾ ਦਾਲ ਸੀਧਾ ਮੰਗੋ ਘੀਓ, ਗਊ ਭੈਂਸ ਮੰਗੋ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਸਤਿਗੁਰੂ ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰ ਸਨ, ਪਰ ਕਿੰਨਾ ਨਿਮਾਣਾਪਨ, ਕਹਿ ਦਿੱਤਾ ਹੇ ਮਾਲਕ ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਆ ਤੂੰ ਤਰਸ ਕੀਤਾ ਮਾਲਕ, ਫਿਰ ਸਾਰਾ ਕੁਝ ਹੋਇਆ। ਇਹ ਹੈ ਕਿ ਤਾਣ ਹੁੰਦੇ ਹੋਏ ਨਕਾਣਾ, ਮਤ ਹੁੰਦੀ ਹੋਏ ਇਆਣਾ, ਅਣ ਹੁੰਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਜਦੋਂ ਸੱਚਮੁੱਚ ਇਹਨਾਂ ਨਿਮਾਣਿਆਂ ਨੂੰ ਮਾਣ ਦਿੱਤਾ ਗਿਆ ਤੇ ਭਗਤ ਧੰਨਾ ਜੀ, ਜਿਨ੍ਹਾਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਧੰਨੈ ਸੇਵਿਆ ਬਾਲ ਬੁੱਧ, ਬੜੀ ਸਿਆਣਪ ਦੇ ਮਾਲਕ ਸਨ, ਪਰ ਬਾਲ ਬੁੱਧ ਦਾ ਭਾਵ ਹੈ ਕਿ ਮਾਣ ਹੁੰਦਿਆਂ ਨਿਮਾਣੇ ਬਣੇ ਰਹੇ, ਤਾਣ ਹੁੰਦਿਆਂ ਨਿਤਾਣੇ ਬਣੇ ਰਹੇ। ਬਾਲ ਬੁੱਧ ਦਾ ਅਰਥ ਹੈ ਜਿੱਥੇ ਕੋਈ ਈਰਖਾ ਨਹੀਂ, ਜਿੱਥੇ ਕੋਈ ਵਲ ਛਲ ਨਹੀਂ। ਤੇ ਸੱਚਮੁੱਚ ਜਿਹੜੀ ਸਾਡੀ ਬਾਲ ਅਵਸਥਾ ਸੀ, ਜਦੋਂ ਸਾਨੂੰ ਪਤਾ ਨਹੀਂ ਸੀ ਆਪਣਾ ਕਿਹੜਾ ਪਰਾਇਆ ਕਿਹੜਾ, ਅੱਜ ਵੀ ਉਹ ਅਵਸਥਾ ਆ ਜਾਵੇ ਤੇ ਮਾਲਕ ਦੀ ਬੰਦਗੀ ਹੋ ਸਕਦੀ ਹੈ। ਜਿਹੜੀ ਉਹ ਅਵਸਥਾ ਚਲੀ ਗਈ ਹੈ ਨਾ, ਜਿਹੜੀ ਸਾਡੇ ਕੋਲ ਬਚਪਨ ਵਿੱਚ ਸੀ, ਬਾਲ ਬੁੱਧ, ਵੀ ਬੱਚੇ ਵਾਸਤੇ ਕੋਈ ਦੁਸ਼ਮਣ ਮਿੱਤਰ ਨਹੀਂ, ਬੱਚੇ ਵਾਸਤੇ ਕੋਈ ਆਪਣਾ ਪਰਾਇਆ ਨਹੀਂ, ਮਾਲਕ ਚਾਹੇ ਤੇ ਬਜ਼ੁਰਗਾਂ ਦੇ ਅੰਦਰ ਵੀ ਉਹ ਬਾਲ ਬੁੱਧ ਪੈਦਾ ਕਰ ਸਕਦਾ ਹੈ, ਬੱਚਿਆਂ ਵਾਲਾ ਭਾਵ ਪੈਦਾ ਕਰ ਸਕਦਾ ਹੈ। ਸਾਹਿਬ ਕਹਿੰਦੇ ਮੇਰੇ ਮਾਲਕ ਦਾ ਬਿਰਧ ਹੈ, ਗਈ ਬਹੋੜ, ਚਲੀ ਗਈ ਨੂੰ ਮੋੜ ਕੇ ਵਾਪਸ ਲਿਆਉਣ ਵਾਲਾ ਮੇਰਾ ਪਰਮਾਤਮਾ ਹੈ। ਬੰਦੀ ਛੋੜ, ਜਿਹੜੇ ਵਿਕਾਰਾਂ ਦੇ ਬੰਧਨ ਨੇ, ਪਦਾਰਥਾਂ ਦੇ ਬੰਧਨ ਨੇ, ਕਿਉਂਕਿ ਜੋ ਜੋ ਕਰਮ ਕੀਏ ਲਾਲਚ ਲੱਗ ਤੇ ਤੇ ਆਪ ਬੰਧਾਇਓ, ਬੰਧਨ ਕਿਤੋਂ ਬਾਹਰੋਂ ਨਹੀਂ ਆਉਂਦੇ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜਿਤਨੇ ਵੀ ਸਾਡੇ ਔਗਣ ਨੇ ਉਹ ਜੰਜੀਰਾਂ ਬਣ ਕੇ ਸਾਨੂੰ ਜਕੜਦੇ ਨੇ, ਤੇ ਇਹਨਾਂ ਨੂੰ ਕੱਟਣ ਦੀ ਸਮਰੱਥਾ ਪਰਮੇਸ਼ਰ ਕੋਲ ਹੈ, ਸਤਿਗੁਰੂ ਕੋਲ ਹੈ। ਔਰ ਸਤਿਗੁਰਾਂ ਨੇ ਬਾਣੀ ਵਿੱਚ ਸਪਸ਼ਟ ਵੀ ਕੀਤਾ ਵੀ ਬੰਧਨਾਂ ਵਿੱਚ ਫਸਣਾ ਕਿਵੇਂ ਆ ਇਹ ਤਾਂ ਸਾਰੇ ਜਾਣਦੇ ਨੇ, ਪਰ ਛੁੱਟਣਾ ਕਿਵੇਂ ਆ ਇਹ ਕੋਈ ਨਹੀਂ ਜਾਣਦਾ। ਜਾਲੀ ਰੈਨ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟਸ ਮੂੜੇ ਕਵਣ ਗੁਣੀ। ਫਾਸਨ ਕੀ ਬਿਦ ਸਭ ਕੁ ਜਾਣੈ, ਛੂਟਨ ਕੀ ਇੱਕ ਕੋਈ। ਤੇ ਫਿਰ ਇਹਦੇ ਤੋਂ ਛੁਟਕਾਰਾ ਕਿਸੇ ਕਰਮ ਕਾਂਡ ਨਾਲ ਨਹੀਂ, ਪਖੰਡਵਾਦ ਨਾਲ ਨਹੀਂ, ਕੇਵਲ ਪਰਮੇਸ਼ਰ ਦੀ ਭਗਤੀ ਕਰਨ ਦੇ ਨਾਲ ਹੋਣਾ, ਕਿਉਂਕਿ ਨਾਵਨ ਕੋ ਤੀਰਥ ਘਨੇ ਮਨ ਬੌਰਾ ਰੇ, ਪੂਜਨ ਕੋ ਬੋ ਦੇਵ ਕਉ ਕਬੀਰ, ਛੂਟਨ ਨਹੀਂ ਮਨ ਬੌਰਾ ਰੇ, ਛੂਟਨ ਹਰ ਕੀ ਸੇਵ। ਬੰਧਨ ਕਾਟਨ ਹਾਰ ਸੁਆਮੀ, ਜਾਂ ਨਾਨਕ ਸਿਮਰੈ ਅੰਤਰ ਜਾਮੀ। ਪਰਮੇਸ਼ਰ ਤੇ ਸਤਿਗੁਰੂ ਦਾ ਬਿਰਧ ਹੈ ਕਿ ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਉਡੀਣਾ। ਜਦੋਂ ਬੰਦੀ ਛੋੜ ਦਿਵਸ ਆਪਾਂ ਮਨਾ ਰਹੇ ਸਾਂ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਉਪਕਾਰਾਂ ਨੂੰ ਚੇਤੇ ਕੀਤਾ ਜਾ ਰਿਹਾ ਸੀ, ਤੇ ਕਿਹੜੀ ਪਰਉਪਕਾਰ ਸੀ ਕਿ ਉਹਨਾਂ ਨੇ ਗਵਾਲੀਅਰ ਦੀ ਜਿਹੜੀ ਕੈਦ ਸੀ, ਬੰਦੀ ਖਾਨੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਾਇਆ। ਕਵੀ ਸੰਤੋਖ ਸਿੰਘ ਜੀ ਜਦੋਂ ਸਾਰਾ ਦ੍ਰਿਸ਼ ਪੇਸ਼ ਕਰਦੇ ਨੇ ਨਾ, ਕਿ ਕਿਵੇਂ ਲੁਹਾਰ ਮਿਸਤਰੀ ਨੂੰ ਹੁਕਮ ਦੇ ਕੇ ਕਿਹਾ ਇਹਨਾਂ ਰਾਜਿਆਂ ਦੀਆਂ ਪੈਰਾਂ ਵਿੱਚ ਪਈਆਂ ਬੇੜੀਆਂ ਹੱਥਾਂ ਵਿੱਚ ਲੱਗੇ ਹੱਥ ਘੜੀਆਂ ਰੂਪੀ ਸੰਗਲ ਕੱਟ ਦਿਓ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਦ੍ਰਿਸ਼ਟਾਂਤ ਸੀ ਕਿ ਜਿਵੇਂ ਸਤਿਗੁਰੂ ਕਿਰਪਾ ਕਰਕੇ ਆਪਣੇ ਸਿੱਖਾਂ ਦੇ ਕਰਮ ਬੰਧਨ ਕੱਟਦੇ ਨੇ, ਇਵੇਂ ਰਾਜਿਆਂ ਦੇ ਪੈਰਾਂ ਤੇ ਹੱਥਾਂ ਵਿੱਚ ਪਏ ਬੰਧਨ ਕੱਟੇ ਤੇ ਸਾਨੂੰ ਇੱਕ ਮਾਰਗ ਦਰਸ਼ਨ ਦਿੱਤਾ ਕਿ ਜਿਹੜਾ ਵੀ ਸਤਿਗੁਰੂ ਦਾ ਲੜ ਪਕੜ ਲਵੇਗਾ, ਸਤਿਗੁਰੂ ਦੇ ਪੱਲੇ ਲੱਗ ਜਾਵੇਗਾ, ਉਹਨਾਂ ਨੂੰ ਬੰਧਨਾਂ ਤੋਂ ਮੁਕਤੀ ਮਿਲੇਗੀ। ਕਵੀ ਸੰਤੋਖ ਸਿੰਘ ਹੋਣਾ ਨੇ ਲਿਖਿਆ, ਕਹਿਣ ਲੱਗੇ ਸਭ ਕੇ ਪੱਗ ਬੰਧਨ ਕਟਵਾਏ, ਹੋਏ ਨਿਰਬੰਧ ਮੁਕਤ ਮੋਖ ਪਾਏ, ਜਿਮ ਸਿੱਖਣ ਪਰ ਕਰਨਾ ਧਾਰੈ, ਕਰਮ ਬੰਧ ਤਤ ਛਿਨ ਕੱਟ ਡਾਰੈ, ਤਿਮ ਸਤਿਗੁਰ ਦ੍ਰਿਸ਼ਟਾਂਤ ਦਿਖਾਇਓ, ਜੋ ਚੱਲ ਸਤਿਗੁਰ ਸ਼ਰਣੀ ਆਇਓ, ਹੋਏ ਨਿਰਬੰਧ ਮੁਕਤ ਮੋਖ ਪਾਵੈ, ਬੰਧਤ ਹੋਏ ਨਾ ਆਵੈ ਜਾਵੈ। ਪਰਮੇਸ਼ੁਰ ਤੇ ਸਤਿਗੁਰੂ ਬੰਦੀ ਛੋੜ ਵੀ ਨੇ, ਗਈ ਬਹੋੜ ਬੰਦੀ ਛੋੜ ਨਿਰੰਕਾਰ, ਪ੍ਰਭੂ ਦਾ ਸਾਰਾ ਆਕਾਰ ਹੈ ਪਰ ਕਿਸੇ ਆਕਾਰ ਵਿੱਚ ਉਹ ਸਮਾ ਨਹੀਂ ਸਕਦਾ, ਉਹਦਾ ਆਕਾਰ ਏਡਾ ਵੱਡਾ। ਨਿਰ ਆਕਾਰ ਦਾ ਮਤਲਬ ਹੈ ਇਹ ਨਹੀਂ ਵੀ ਉਹਦਾ ਆਕਾਰ ਹੀ ਕੋਈ ਨਹੀਂ, ਉਹਦਾ ਏਡਾ ਵੱਡਾ ਆਕਾਰ ਹੈ ਕਿ ਕਿਸੇ ਆਕਾਰ ਨਾਲ ਵੀ ਉਹਨੂੰ ਤਸ਼ਬੀਹ ਨਹੀਂ ਦਿੱਤੀ ਜਾ ਸਕਦੀ। ਉਹ ਇੰਨਾ ਬੇਸ਼ਕੀਮਤੀ, ਇੰਨਾ ਅਮੋਲਕ ਹੈ ਕਿ ਦੁਨੀਆਂ ਦੀ ਕੋਈ ਕੀਮਤ ਉਹਨੂੰ ਨਹੀਂ ਖਰੀਦ ਸਕਦੀ। ਭਾਵ ਇਹ ਨਹੀਂ ਕਿ ਉਹਦੀ ਕੋਈ ਕੀਮਤ ਨਹੀਂ ਹੈ, ਉਹਦੀ ਇੰਨੀ ਕੀਮਤ ਹੈ ਕਿ ਦੁਨੀਆਂ ਦੀ ਸਾਰੀ ਕੀਮਤ ਵੀ ਉੱਥੇ ਤੁਸ਼ ਹੈ। ਉਹ ਨਿਰੰਕਾਰ ਹੈ, ਆਕਾਰ ਰਹਿਤ ਹੈ, ਭਾਵ ਸਾਰਾ ਆਕਾਰ ਉਹਦਾ ਕਿਸੇ ਆਕਾਰ ਵਿੱਚ ਉਹ ਸਮਾ ਨਹੀਂ ਸਕਦਾ। ਪਾਰ ਬ੍ਰਹਮ ਕੇ ਸਗਲੇ ਠਾਉ, ਨਾਨਕ ਜਿੱਤ ਜਿੱਤ ਘਰ ਰਾਖੈ, ਤੈਸਾ ਤਿੰਨ ਨਾਉ। ਦੁਖਦਾਰੀ, ਉਹ ਦੁੱਖਾਂ ਦੇ ਵਿੱਚ ਦਾਰੀ ਕਰਨ ਵਾਲਾ, ਢਾਰਸ ਦੇਣ ਵਾਲਾ, ਪਰਿਭਾਸ਼ਾ ਦੇਣ ਵਾਲਾ। ਦੁੱਖਾਂ ਦੇ ਵਿੱਚ ਜਦੋਂ ਸਾਰੇ ਸਾਥ ਛੱਡ ਜਾਂਦੇ ਨੇ, ਕੇਵਲ ਇੱਕ ਪਰਮੇਸ਼ਰ ਹੀ ਹੈ ਜਿਹੜਾ ਢਾਰਸ, ਜਿਹੜਾ ਸਹਾਰਾ ਦਿੰਦਾ ਹੈ।
ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ।
ਕਿੰਨੀ ਨਿਮਰਤਾ, ਸਤਿਗੁਰੂ ਜੀ ਵਧੀਆ ਕਰਮ ਕਰਦੇ ਨੇ, ਵਧੀਆ ਧਰਮ ਕਮਾਉਂਦੇ ਨੇ, ਪਰ ਜਿਗਿਆਸੂ ਦੇ ਰੂਪ ਵਿੱਚ ਆਖ ਰਹੇ ਨੇ, ਹੇ ਪ੍ਰਭੂ ਸਾਨੂੰ ਨਾ ਕੋਈ ਚੰਗਾ ਕਰਮ ਕਰਨਾ ਆਉਂਦਾ, ਨਾ ਕੋਈ ਸਾਨੂੰ ਚੰਗਾ ਧਰਮ ਕਮਾਉਣਾ ਆਉਂਦਾ, ਅਸੀਂ ਤਾਂ ਸਗੋਂ ਲੋਭੀ ਹਾਂ, ਮਾਇਆ ਧਾਰੀ ਹਾਂ। ਇਹ ਗੁਰੂ ਅਰਜਨ ਦੇਵ ਜੀ ਦੀ ਨਿਮਰਤਾ ਹੈ ਨਾ, ਜਪ ਤਪ ਸੰਜਮ ਧਰਮ ਨਾ ਕਮਾਇਆ। ਬੰਦਾ ਦੋ ਚਾਰ ਦਿਨ ਸੇਵਾ ਕਰਕੇ ਕਹਿੰਦਾ ਹੁਣ ਮੈਂ ਮੱਥੇ ਟਿਕਾਉਣ ਦੇ, ਪੂਜਾ ਕਰਾਉਣ ਦੇ, ਲੋਕਾਂ ਤੋਂ ਅੱਗੇ ਆਪਣੇ ਸਿਰ ਨਵਾਉਣ ਦੇ ਯੋਗ ਹੋ ਗਿਆ, ਪਰ ਸਤਿਗੁਰੂ ਇਸ ਅਵਸਥਾ ਤੇ ਪਹੁੰਚ ਕੇ ਵੀ ਆਖ ਰਹੇ ਨੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ। ਵੇਖੋ ਆਪਣੇ ਆਪ ਨੂੰ ਇੰਨਾ ਨੀਵਾਂ ਕਿਹਾ, ਇਹ ਨੀਚ ਕਰਮ ਹਰ ਮੇਰੇ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਤੇਰੀ ਸ਼ਰਨ ਵਿੱਚ ਆ ਸਾਡੀ ਸ਼ਰਮ, ਸਾਡੀ ਲਾਜ, ਸਾਡੀ ਪੈਜ ਰੱਖ ਲਓ। ਹੇ ਪ੍ਰਭੂ ਸਾਡਾ ਆਪਣਾ ਕੋਈ ਚੰਗਾ ਕਰਮ ਧਰਮ ਨਹੀਂ, ਅਸੀਂ ਤਾਂ ਸਗੋਂ ਲੋਭ ਵਿੱਚ ਗ੍ਰਸਤ ਹਾਂ, ਮਾਇਆ ਧਾਰੀ ਹਾਂ।
ਨਾਮ ਪਰਿਉ ਭਗਤ ਗੋਬਿੰਦ ਕਾ, ਇਹੋ ਰਾਖੋ ਪੈਜ ਤੁਮਾਰੀ।
ਹੇ ਪ੍ਰਭੂ ਹੁਣ ਸਾਡਾ ਨਾਮ ਗੋਬਿੰਦ ਦਾ ਭਗਤ ਪੈ ਗਿਆ। ਸਾਰੇ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਰੱਬ ਦੇ ਭਗਤ ਨੇ, ਜੰਮਿਆ ਪੂਤ ਭਗਤ ਗੋਬਿੰਦ ਕਾ। ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ, ਕਹਿੰਦੇ ਹੁਣ ਸਾਡਾ ਨਾਮ ਗੋਬਿੰਦ ਦਾ ਭਗਤ, ਪਰਮੇਸ਼ਰ ਦਾ ਭਗਤ ਪੈ ਗਿਆ, ਤੇ ਹੁਣ ਇਹ ਲਾਜ ਸਾਡੀ ਨਹੀਂ ਤੇਰੀ ਹੈ, ਹੁਣ ਕਿਰਪਾ ਕਰ ਸਾਡੀ ਲਾਜ ਰੱਖ, ਕਿਉਂਕਿ ਤੇਰੇ ਭਗਤ ਬਣ ਗਏ ਹਾਂ, ਇਹ ਤੇਰੀ ਪੈਜ ਹੈ, ਇਹ ਤੇਰੀ ਲਾਜ ਹੈ। ਹੇ ਪ੍ਰਭੂ ਸਾਡੇ ਤੇ ਕਿਰਪਾ ਕਰ, ਨਾਮ ਪਰਿਉ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ, ਇਹ ਤੇਰੀ ਪੈਜ ਹੈ, ਤੇਰੀ ਲਾਜ ਹੈ। ਲੋਕ ਕਹਿਣਗੇ ਵੇਖੋ ਗੁਰੂ ਅਰਜਨ ਦੇਵ ਜੀ ਗੋਬਿੰਦ ਪਰਮੇਸ਼ਰ ਦੇ ਭਗਤ ਨੇ, ਹੁਣ ਕਿਰਪਾ ਕਰ ਸਾਡੀ ਪੈਜ ਰੱਖ। ਵੇਖੋ ਨਾਮ ਤਾਂ ਉਹਨਾਂ ਦਾ ਅਰਜਨ ਦੇਵ ਹੈ, ਪਰ ਉਹ ਕਹਿ ਰਹੇ ਨੇ ਹਰ ਜੀਉ ਨਾਮ ਪਰਿਉ ਭਗਤ ਗੋਬਿੰਦ ਕਾ। ਇਸੇ ਤਰ੍ਹਾਂ ਜਦੋਂ ਰਾਮਦਾਸ ਸ਼ਬਦ ਗੁਰਬਾਣੀ ਵਿੱਚ ਆਉਂਦਾ, ਇੱਕ ਤਾਂ ਗੁਰੂ ਰਾਮਦਾਸ ਜੀ ਲਈ ਆਉਂਦਾ, ਇੱਕ ਫਿਰਕਾ ਹੈ ਘੂੰਗਰ ਬਾਂਧ ਭਏ ਰਾਮਦਾਸਾ ਰੋਟੀਅਨ ਕੇ ਉਪਾਵਾ, ਤੇ ਇੱਕ ਰਾਮਦਾਸ ਸ਼ਬਦ ਆਉਂਦਾ ਰਾਮ ਦੇ ਦਾਸਾਂ ਵਾਸਤੇ, ਪ੍ਰਭੂ ਦੇ ਦਾਸਾਂ ਵਾਸਤੇ।
ਹਰ ਥਾਂ ਤੇ ਰਾਮ ਦਾ ਸ਼ਬਦ ਗੁਰੂ ਰਾਮਦਾਸ ਜੀ ਦਾ ਨਾਮ ਨਹੀਂ ਹੈ। ਹੁਣ ਗੁਰੂ ਅਰਜਨ ਦੇਵ ਜੀ ਦਾ ਨਾਮ ਅਰਜਨ ਦੇਵ ਹੈ, ਪਰ ਸਤਿਗੁਰੂ ਜੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਆਉਂਦਾ ਹਰ ਜੀਉ ਨਾਮ ਪਰਿਉ ਰਾਮਦਾਸ। ਹੇ ਪ੍ਰਭੂ ਮੇਰਾ ਨਾਮ ਰਾਮ ਦਾ ਦਾਸ ਪੈ ਗਿਆ, ਲੋਕੀ ਮੈਨੂੰ ਰਾਮ ਦਾ ਪ੍ਰਭੂ ਦਾ ਸੇਵਕ ਕਹਿੰਦੇ ਨੇ। ਹੁਣ ਇੱਥੇ ਭਗਤ ਗੋਬਿੰਦ ਕਾ ਤੇ ਉੱਥੇ ਨਾਮ ਉਹਨਾਂ ਦਾ ਅਰਜਨ ਦੇਵ ਹੈ, ਪਰ ਕਹਿ ਰਹੇ ਨੇ ਮੇਰਾ ਨਾਮ ਰਾਮਦਾਸ ਪੈ ਗਿਆ। ਉੱਥੇ ਰਾਮਦਾਸ ਦਾ ਅਰਥ ਗੁਰੂ ਰਾਮਦਾਸ ਨਹੀਂ, ਰਾਮ ਦੇ ਦਾਸ, ਪ੍ਰਭੂ ਦੇ ਸੇਵਕ। ਇਸ ਕਰਕੇ ਗੁਰੂ ਕੀ ਬਾਣੀ ਵਿੱਚ ਜਥਾ ਪ੍ਰਕਰਨ ਤਥਾ ਅਰਥ ਇਹ ਸਮਝਣਾ ਬੜਾ ਜ਼ਰੂਰੀ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਹੁਣ ਇਹ ਪੈਜ ਰੱਖੋ, ਇਹ ਲਾਜ ਰੱਖੋ, ਇਹ ਸਾਡੀ ਲਾਜ ਨਹੀਂ, ਇਹ ਤੁਹਾਡੀ ਆਪਣੀ ਲਾਜ ਹੈ।
ਹਰ ਜੀਓ ਨਿਮਾਣਿਆ ਤੂੰ ਮਾਣਾ,
ਇਹ ਹਰੀ ਪਰਮਾਤਮਾ ਜੀਓ ਕੇਵਲ ਤੁਸੀਂ ਹੋ ਜਿਹੜੇ ਨਿਮਾਣਿਆਂ ਨੂੰ ਮਾਣ ਦਿੰਦੇ ਹੋ, ਨਹੀਂ ਤਾਂ ਸੰਸਾਰ ਵਿੱਚ ਲੋਕੀ ਮਾਣ ਮੱਤਿਆਂ ਨੂੰ ਹੀ ਮਾਣ ਦੇਈ ਜਾਂਦੇ ਨੇ। ਜਿਨ੍ਹਾਂ ਕੋਲ ਪਹਿਲਾਂ ਹੀ ਬੜਾ ਮਾਣ ਹੁੰਦਾ ਹੈ ਉਹਨਾਂ ਦੀ ਉਹ ਉਸਤਤ ਕਰਕੇ ਉਹਨਾਂ ਦਾ ਮਾਣ ਸਨਮਾਨ ਕਰਦੇ ਨੇ, ਜਿਨ੍ਹਾਂ ਕੋਲ ਪਹਿਲਾਂ ਹੀ ਬੜੀਆਂ ਜਗੀਰਾਂ ਨੇ ਉਹਨਾਂ ਨੂੰ ਅੱਗੇ ਜਗੀਰਾਂ ਦੇ ਕੇ ਨਿਵਾਜਿਆ ਜਾਂਦਾ ਹੈ। ਕੇਵਲ ਗੁਰੂ ਤੇ ਪਰਮੇਸ਼ਰ ਹੀ ਹੈ ਜਿਨ੍ਹਾਂ ਦਾ ਬਿਰਧ ਹੈ ਕਿ ਜਿਸ ਨੀਚ ਕੋ ਕੋਉ ਨਾ ਜਾਣੈ, ਨਾਮ ਜਪ ਤੂੰ ਚੌਂਕੁਟ ਮਾਨੈ। ਭਗਤ ਭਗਤ ਜਗ ਵੱਜਿਆ, ਚੌਂਚੱਕਾਂ ਦੇ ਵਿੱਚ ਚਮਰੇਟਾ। ਮਾਲਕ ਏਡਾ ਵੱਡਾ ਮਾਣ ਦਿੰਦਾ ਹੈ ਕਿ ਹਰ ਜੀਉ ਨਿਮਾਣਿਆ ਤੂੰ ਮਾਣ, ਤੁਸੀਂ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਹੋ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਵਾਏ। ਜਿਵੇਂ ਧਰਤੀ ਪੈਰਾਂ ਹੇਠ ਹੈ ਤੇ ਇੱਕ ਦਿਨ ਉੱਪਰ ਆਉਂਦੀ ਹੈ ਨਾ, ਇਸੇ ਤਰ੍ਹਾਂ ਪ੍ਰਭੂ ਪਿਆਰਿਆਂ ਦੇ ਚਰਨਾਂ ਤੇ ਸਾਰਾ ਜਗਤ ਝੁਕ ਜਾਂਦਾ। ਜਦੋਂ ਭਗਤ ਰਵਿਦਾਸ ਜੀ ਨੂੰ ਵਡਿਆਈ ਮਿਲੀ ਤੇ ਉਹਨਾਂ ਨੇ ਜ਼ਿਕਰ ਕੀਤਾ, ਕਹਿਣ ਲੱਗੇ ਮੇਰੀ ਜਾਤ ਕੁੱਟ ਬਾਂਡਲਾ ਢੂਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਅਬ ਬਿਪਰ ਪ੍ਰਧਾਨ ਤੇ ਕਰੈ ਡੰਡਾਉਤ, ਤੇਰਾ ਨਾਮ ਸ਼ਰਣਾਏ ਰਵਿਦਾਸ ਦਾਸਾ। ਬਨਾਰਸ ਦਾ ਜਿਹੜਾ ਮੁਖੀ ਬਿਪਰ ਸੀ ਨਾ, ਜਿਹੜੇ ਆਗੂ ਸਨ, ਉਹ ਭਗਤ ਰਵਿਦਾਸ ਜੀ ਦੇ ਚਰਨਾਂ ਤੇ ਡਿੱਗ ਪਏ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਕਹਿਣ ਲੱਗੇ ਜਿਵੇਂ ਪੰਜਾਂ ਤੱਤਾਂ ਵਿੱਚੋਂ ਧਰਤੀ ਸਭ ਤੋਂ ਨੀਵੀਂ ਹੈ। ਵੇਖੋ ਪੈਰ ਸਭ ਤੋਂ ਨੀਵੇਂ ਨੇ ਤੇ ਧਰਤੀ ਪੈਰਾਂ ਦੇ ਵੀ ਹੇਠ ਹੈ, ਤੇ ਧਰਤੀ ਨੂੰ ਏਡਾ ਮਾਣ ਦਿੱਤਾ ਕਿ ਸਭ ਕੁਝ ਧਰਤੀ ਤੋਂ ਪੈਦਾ ਹੁੰਦਾ, ਧਰਤੀ ਵਿੱਚ ਹੀ ਸਮਾ ਜਾਂਦਾ। ਪੰਜਾਂ ਉਂਗਲਾਂ ਦੇ ਵਿੱਚੋਂ ਚੀਚੀ ਸਭ ਤੋਂ ਛੋਟੀ ਹੈ। ਦੁਨਿਆਵੀ ਤੌਰ ਤੇ ਦ੍ਰਿਸ਼ਟਾਂਤ ਦਿੱਤਾ ਕਿ ਜਿਹੜੇ ਲੋਕ ਗਹਿਣੇ ਪਹਿਨਦੇ ਨੇ ਉਹ ਵੇਖੋ ਸਾਰੀਆਂ ਉਂਗਲਾਂ ਛੱਡ ਕੇ ਚੀਚੀ ਦੇ ਵਿੱਚ ਛਾਪ ਪਾ ਕੇ ਚੀਚੀ ਨੂੰ ਵਡਿਆਈ ਦਿੰਦੇ ਨੇ। ਇੱਥੇ ਗਹਿਣੇ ਪਾਉਣ ਜਾਂ ਨਾ ਪਾਉਣ ਦਾ ਕੋਈ ਉਪਦੇਸ਼ ਨਹੀਂ, ਇਹ ਇੱਕ ਦ੍ਰਿਸ਼ਟਾਂਤ ਹੈ। ਵੈਸੇ ਗੁਰਮਤਿ ਅੰਦਰ ਸਿੱਖ ਰਹਿਤ ਮਰਿਆਦਾ ਅੰਦਰ ਅੰਗ ਸ਼ਿਰ ਗਹਿਣੇ ਪਾਉਣੇ ਮਨਾ ਨੇ, ਜਿਵੇਂ ਨੱਕ ਵਿੱਚ ਨੱਥ, ਕਿਉਂਕਿ ਨੱਥ ਤਾਂ ਪਸ਼ੂਆਂ ਦੇ ਪਾਈ ਜਾਂਦੀ ਹੈ ਨਾ। ਜਦੋਂ ਧੀਆਂ ਭੈਣਾਂ ਨੂੰ ਅਹਿਮਦ ਸ਼ਾਹ ਅਬਦਾਲੀ ਚੁੱਕ ਕੇ ਲੈ ਜਾਂਦਾ ਸੀ ਤੇ ਉੱਧਰ ਜਾ ਕੇ ਨੱਕ ਵਿੱਚ ਨੱਥ ਪਾ ਦਿੱਤੀ ਜਾਂਦੀ ਸੀ ਵੀ ਇਹ ਗੁਲਾਮ ਹੈ, ਅੱਜ ਨਾ ਆਪਣੀਆਂ ਧੀਆਂ ਦੇ ਨੱਕ ਬਣਾ ਕੇ ਉਹਨਾਂ ਦੇ ਨੱਕ ਵਿੱਚ ਨੱਥ ਪਾਇਆ ਕਰੋ, ਇਹ ਤੇ ਪਸ਼ੂਆਂ ਦੇ ਬਰਾਬਰ, ਇਹ ਤੇ ਗੁਲਾਮਾਂ ਦਾ ਪ੍ਰਤੀਕ ਹੈ। ਇਵੇਂ ਕੰਨਾਂ ਵਿੱਚ ਵਾਲੀਆਂ ਆਦਿਕ ਅੰਗ ਛੇਦ ਗਹਿਣੇ ਪਾਉਣੇ ਮਨਾਂ ਨੇ। ਕਿਸੇ ਪਰਮਾਤਮਾ ਦੇ ਭਗਤ ਕੋਲ ਸੋਨਾ ਚਾਂਦੀ ਹੋਵੇ ਕੋਈ ਮਾੜੀ ਗੱਲ ਨਹੀਂ। ਸਾਹਿਬ ਜੀ ਨੇ ਕਿਰਪਾ ਕੀਤੀ, ਭਾਈ ਗੁਰਦਾਸ ਜੀ ਨੇ ਗੁਰੂ ਦਾ ਸਿਧਾਂਤ ਅੰਕਿਤ ਕੀਤਾ, ਕਹਿਣ ਲੱਗੇ ਜਿਵੇਂ ਮੱਖੀ ਤੇ ਕੀੜੇ ਬੜੇ ਨਖਿੱਧ ਨੇ, ਪਰ ਮੱਖੀ ਤੋਂ ਸ਼ਹਿਦ ਪੈਦਾ ਹੁੰਦਾ ਤੇ ਕੀੜੇ ਤੋਂ ਰੇਸ਼ਮ ਪੈਦਾ ਹੁੰਦਾ, ਇਵੇਂ ਜਿਨ੍ਹਾਂ ਨੂੰ ਲੋਕੀ ਨੀਵੇਂ ਕਹਿੰਦੇ ਸਨ, ਜੁਲਾਏ ਕਹਿੰਦੇ ਸਨ, ਨੀਵੀਆਂ ਕੁੱਲਾਂ ਵਿੱਚ ਪੈਦਾ ਹੋਣ ਵਾਲੇ ਚਮਾਰ ਆਦਿ ਕਹਿੰਦੇ ਸਨ, ਜਾਂ ਬਿਦਰ ਜੀ ਦਾ ਜ਼ਿਕਰ ਕੀਤਾ ਗਿਆ, ਜਾਂ ਭਗਤ ਨਾਮਦੇਵ ਜੀ ਦਾ ਜ਼ਿਕਰ ਕੀਤਾ ਗਿਆ, ਕਹਿਣ ਲੱਗੇ ਉਹਨਾਂ ਨੇ ਨੀਵੀਂ ਕੁੱਲ ਵਿੱਚ ਪੈਦਾ ਹੋ ਕੇ ਸਭ ਤੋਂ ਵੱਡੀ ਵਡਿਆਈ ਜਿਹੜੀ ਭਗਤ ਰੂਪ ਵਿੱਚ ਪ੍ਰਾਪਤ ਕੀਤੀ। ਭਾਈ ਗੁਰਦਾਸ ਜੀ ਨੇ ਬਚਨ ਕਹੇ, ਕਹਿਣ ਲੱਗੇ ਜੈਸੇ ਪਾਂਚੋਂ ਤੱਤ ਬਿਖੈ ਵਸੁਦਾ ਨਵਨ ਮਨ, ਤਾਂ ਮੈਂ ਉਤਪਤ ਹੋਏ ਸਮਾਤ ਸਭ ਤਾਂ ਹੀ ਮੈਂ, ਜੈਸੇ ਪਾਂਚੋ ਆਂਗੁਰੀ ਮੈਂ ਸੂਖਮ ਕਨੁੰਗਰੀਆ ਹੈ, ਕੰਚਨ ਖਜਤ ਨਗ ਸ਼ੋਭਤ ਹੈ ਵਾਹੀ ਮੈਂ, ਜੈਸੇ ਨੀਚ ਜੋਨ ਅਤ ਗਨੀਅਤ ਮਾਖੀ ਕ੍ਰਿਮ, ਹੀਰ ਚੀਰ ਮਧ ਉਪਜਤ ਸੁਖ ਵਾਹੀ ਮੈਂ, ਤੈਸੇ ਰਵਿਦਾਸ ਨਾਮਾ ਬਿਦਰ ਕਬੀਰ ਭਏ, ਹੀਨ ਜਾਤ ਊਚ ਪਦ ਪਾਇਓ ਸਭ ਕਾਹੀ ਮੈਂ। ਕਹਿਣ ਲੱਗੇ ਜਿਨ੍ਹਾਂ ਨੂੰ ਲੋਕੀ ਕਹਿੰਦੇ ਸੀ ਇਹ ਨੀਵੀਆਂ ਜਾਤਾਂ ਵਿੱਚ ਪੈਦਾ ਹੋਏ ਨੇ, ਜਿਵੇਂ ਭਗਤਾਂ ਨੇ ਪ੍ਰਵਾਨ ਕੀਤਾ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਪਰ ਕਹਿੰਦੇ ਮੈਂ ਵਾਰਨੇ ਜਾਵਾਂ ਜਿੱਥੇ ਰਹਿ ਕੇ ਮੈਂ ਰੱਬ ਦੀ ਬੰਦਗੀ ਕਰਕੇ ਸਭ ਤੋਂ ਉੱਚੀ ਪਦਵੀ ਪ੍ਰਾਪਤ ਕਰ ਲਈ ਹੈ। ਭਾਈ ਗੁਰਦਾਸ ਜੀ ਨੇ ਹੋਰ ਵੀ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਜਿਨ੍ਹਾਂ ਨੂੰ ਤੁਸੀਂ ਨੀਵੇਂ ਜਾਂ ਨਖਿੱਦ ਕਹਿੰਦੇ ਹੋ ਵੇਖੋ ਕਿੱਡਾ ਵੱਡਾ ਮਾਣ ਹੈ। ਉਹਨਾਂ ਨੇ ਬਚਨ ਕਹੇ, ਕਹਿਣ ਲੱਗੇ ਡੇਮੂ ਖੱਖਰ ਮਿਸ਼ਰੀ ਮੱਖੀ ਮੇਲ ਮਖੀਰ ਉਪਾਇਆ, ਪਾਟ ਪਟੰਬਰ ਕੀੜਿਓ ਕੱਟ ਕੁੱਟ ਸਣ ਕਿਰਤਾਸ ਬਣਾਇਆ, ਮਲਮਲ ਹੋਏ ਵੜੇਵਿਓ ਚਿੱਕੜ ਕਮਲ ਭਵਰ ਲੋਭਾਇਆ, ਜਿਉਂ ਮਨ ਕਾਲੇ ਸੱਪ ਸਿਰ ਨਾਉ ਭਗਉਤੀ ਲੋਹ ਕਢਾਇਆ। ਉਹਨਾਂ ਨੇ ਅੱਗੇ ਉਦਾਹਰਨਾਂ ਦਿੱਤੀਆਂ, ਜਾਨ ਕਥੂਰੀ ਮਿਰਗ ਤਨ ਪੱਥਰ ਹੀਰੇ ਮਾਣਕ ਛਾਇਆ, ਮੁਸਕ ਬਲਾਈ ਬਿੱਲੀਓ ਮਜਲਸ ਅੰਦਰ ਮਹਿ ਮਹਿਕਾਇਆ, ਨੀਚ ਜੋਨ ਉੱਤਮ ਫਲ ਪਾਇਆ। ਸਣ ਨੂੰ ਕੁੱਟ ਕੇ ਉਹਦਾ ਕਾਗਜ਼ ਤਿਆਰ ਕੀਤਾ ਜਾਂਦਾ, ਮਲਮਲ ਵੜੇਵਿਆਂ ਤੋਂ ਪੈਦਾ ਹੁੰਦੀ ਹੈ, ਕੀੜਿਆਂ ਤੋਂ ਰੇਸ਼ਮ, ਮੱਖੀ ਤੋਂ ਸ਼ਹਿਦ, ਪੱਥਰਾਂ ਵਿੱਚੋਂ ਹੀਰੇ ਮੋਤੀ ਨਿਕਲਦੇ ਨੇ, ਲੋਹਾ ਬੜਾ ਨਖੇਦ ਹੈ, ਪਦੋਂ ਜਦੋਂ ਘੜ ਕੇ ਉਹਦੀ ਤਲਵਾਰ ਤਿਆਰ ਕੀਤੀ ਜਾਵੇ ਲੋਕੀ ਭਗਉਤੀ ਕਹਿੰਦੇ ਨੇ। ਨਾਉ ਭਗਉਤੀ ਲੋਹ ਕਢਾਇਆ, ਭਗਉਤੀ ਇੱਕ ਤਲਵਾਰ ਦਾ ਨਾਮ ਹੈ, ਸ਼ਸਤਰ ਦਾ ਨਾਮ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਕਾਲੇ ਸੱਪ ਦੇ ਸਿਰ ਵਿੱਚ ਮਣੀ ਤੇ ਪੱਥਰਾਂ ਵਿੱਚ ਹੀਰੇ ਮੋਤੀ, ਇਵੇਂ ਜਿਨ੍ਹਾਂ ਨੂੰ ਤੁਸੀਂ ਨੀਵੇਂ ਥਾਮ ਕਹਿੰਦੇ ਜੀ ਉਹਨਾਂ ਨੂੰ ਪਰਮੇਸ਼ਰ ਨੇ ਵੇਖੋ ਕਿੱਡੀ ਵੱਡੀ ਵਡਿਆਈ ਬਖਸ਼ਿਸ਼ ਕੀਤੀ ਹੈ। ਹਰ ਜੀਓ ਨਿਮਾਣਿਆ ਤੂੰ ਮਾਣ, ਹੇ ਪ੍ਰਭੂ ਤੂੰ ਨਿਮਾਣਿਆ ਨੂੰ ਮਾਣ ਦੇਣ ਵਾਲਾ ਹੈ।
ਚੀਜਿਆਂ ਚੀਜੋ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ।
ਜਿਹੜੇ ਨਚੀਜ਼ ਨੇ, ਜਿਨ੍ਹਾਂ ਨੂੰ ਨਕਾਰਿਆ ਜਾ ਚੁੱਕਾ, ਜਿਨ੍ਹਾਂ ਨੂੰ ਕੋਈ ਆਦਰ ਨਹੀਂ ਦਿੰਦਾ, ਉਹਨਾਂ ਨੂੰ ਚੀਜ਼ ਭਾਵ ਆਦਰ ਯੋਗ ਪ੍ਰਭੂ ਬਣਾਉਂਦਾ, ਹੈ ਪ੍ਰਭੂ ਮੈਂ ਤੇਰੀ ਕੁਦਰਤ ਤੋਂ ਤੇਰੀ ਸ਼ਕਤੀ ਤੋਂ ਕੁਰਬਾਨ ਜਾਵਾਂ। ਪਾਵਨ ਤੁਕਾਂ ਸਤਿਗੁਰੂ ਜੀ ਨੇ ਰਹਾਓ ਤੇ ਕੇਂਦਰਿਤ ਕੀਤੀਆਂ ਨੇ, ਜਿਹਦਾ ਭਾਵ ਠਹਿਰਾਓ ਵਿਸ਼ਰਾਮ ਕੇ, ਇਹਨਾਂ ਤੁਕਾਂ ਵਿੱਚ ਸ਼ਬਦ ਦਾ ਅੰਤਰੀ ਭਾਵ ਹੈ।
ਜੈਸਾ ਬਾਲਕ ਭਾਈ ਸੁਭਾਈ ਲੱਖ ਅਪਰਾਧ ਕਮਾਵੇ,
ਜਿਵੇਂ ਇੱਕ ਬਾਲਕ ਆਪਣੀ ਲਗਨ ਮੁਤਾਬਕ ਆਪਣੇ ਸੁਭਾਅ ਮੁਤਾਬਕ, ਕਿਉਂਕਿ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮਿਲੇ, ਬੱਚਾ ਵੱਡੀ ਤੋਂ ਵੱਡੀ ਕੀਮਤੀ ਵਸਤੂ ਨੂੰ ਵੀ ਖਿਡਾਉਣਾ ਸਮਝਦਾ, ਇੱਥੇ ਤੱਕ ਕਿ ਪਿਤਾ ਨੂੰ ਕਹਿੰਦਾ ਵੀ ਤੂੰ ਘੋੜਾ ਬਣ, ਮੈਂ ਤੇਰੀ ਪਿੱਠ ਤੇ ਬਹਿਣਾ, ਆਕਾਰ ਵਿੱਚ ਬਿਠਾ ਦਿਓ ਤੇ ਪੰਜਾਂ ਸੱਤਾਂ ਮਿੰਟਾਂ ਬਾਅਦ ਜਾਇਓ ਵੇਖਿਓ ਭਲਾ ਵੀ ਤੇ ਕੀ ਬਣਦਾ। ਬੱਚੇ ਦਾ ਸੁਭਾਅ ਹੈ ਨਾ, ਉਹ ਅੱਗ ਨੂੰ ਵੀ ਹੱਥ ਵਿੱਚ ਫੜਦਾ, ਸੱਪ ਨਾਲ ਵੀ ਖੇਡਦਾ। ਜੈਸਾ ਬਾਲਕ ਭਾਏ ਸੁਭਾਏ, ਉਹ ਪ੍ਰੇਮ ਨਾਲ, ਜਿਵੇਂ ਮਹਾਰਾਜਾ ਰਣਜੀਤ ਸਿੰਘ ਹੋਣਾ ਦੇ ਇੱਕ ਪੁੱਤਰ ਨੇ ਉਸ ਘੋੜੀ ਤੇ ਸਵਾਰੀ ਕਰ ਲਈ ਸੀ ਜਿੱਥੇ ਮਹਾਰਾਜਾ ਸਾਹਿਬ ਆਪ ਬੈਠਦੇ ਸਨ, ਹੋਰ ਕੋਈ ਨਹੀਂ ਸੀ ਬੈਠਦਾ, ਤੇ ਮੁਕੱਦਮਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਗਿਆ ਤੇ ਪਤਾ ਸੀ ਵੀ ਮਹਾਰਾਜਾ ਸਾਹਿਬ ਨੇ ਸਜ਼ਾ ਦੇਣੀ ਹੈ, ਵਜ਼ੀਰ ਬੜਾ ਸਿਆਣਾ ਸੀ, ਉਹਨੇ ਮਹਾਰਾਜਾ ਸਾਹਿਬ ਦੀ ਅਦਾਲਤ ਦੇ ਵਿੱਚ ਜਦੋਂ ਉਹਦੇ ਪੁੱਤਰ ਨੂੰ ਪੁੱਛਿਆ, ਕਹਿਣ ਲੱਗੇ ਵੀ ਤੂੰ ਇਹ ਗੁਨਾਹ ਕਿਉਂ ਕੀਤਾ, ਵੀ ਤੂੰ ਤਾਂ ਘੋੜੀ ਤੇ ਇਵੇਂ ਬੈਠ ਗਿਆ ਜਿਵੇਂ ਪਿਓ ਦੀ ਘੋੜੀ ਤੇ ਬੈਠੀ ਦਾ। ਤੇ ਮਹਾਰਾਜਾ ਰਣਜੀਤ ਸਿੰਘ ਖਿੜਖਿੜਾ ਕੇ ਹੱਸ ਪਏ, ਕਹਿਣ ਲੱਗੇ ਵਜ਼ੀਰ ਸਾਹਿਬ ਜੇ ਪਿਓ ਦੀ ਘੋੜੀ ਤੇ ਬੈਠਣਾ ਕੋਈ ਗੁਨਾਹ ਨਹੀਂ ਤੇ ਫਿਰ ਇਹਨੇ ਕੋਈ ਗੁਨਾਹ ਨਹੀਂ ਕੀਤਾ। ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਜਿਵੇਂ ਆਪਣੇ ਸੁਭਾਅ ਮੁਤਾਬਕ ਪ੍ਰੇਮ ਨਾਲ ਲਗਨ ਨਾਲ ਆਪਣੇ ਬਾਲ ਪੁਣੇ ਦੇ ਮੁਤਾਬਕ ਉਹ ਲੱਖਾਂ ਗਲਤੀਆਂ ਕਰਦਾ ਹੈ।
ਕਰ ਉਪਦੇਸ਼ ਚਿੜਕੇ ਬਹੁ ਪਾਤੀ ਬਹੁੜ ਪਿਤਾ ਗੱਲ ਲਾਵੇ,
ਪਿਤਾ ਦਾ ਇੱਕ ਬਿਰਧ ਹੈ ਸੁਭਾਅ ਹੈ ਕਿ ਉਹ ਉਪਦੇਸ਼ ਵੀ ਦਿੰਦਾ ਝਿੜਕਾਂ ਵੀ ਦਿੰਦਾ ਤੇ ਫਿਰ ਝਿੜਕ ਦੇ ਕੇ ਗੱਲ ਨਾਲ ਵੀ ਲਾ ਲੈਂਦਾ, ਇਵੇਂ ਹੈ ਮਾਲਕ ਜੀ
ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੇ,
ਮੇਰਾ ਪ੍ਰਭੂ ਪਿਛਲੇ ਗੁਨਾਹ ਬਖਸ਼ ਕੇ ਅੱਗੇ ਤੋਂ ਸਾਨੂੰ ਜੀਵਨ ਦੇ ਮਾਰਗ ਤੇ ਸੋਝੀ ਦੇ ਕੇ ਤੋਰ ਦਿੰਦਾ, ਪਰ ਜਦੋਂ ਅਸੀਂ ਸਮਰਪਿਤ ਹੋ ਕੇ ਕਵਾਂਗੇ ਕਿ ਮਾਲਕ ਜੀ ਸਾਡੇ ਹੁਣ ਤੱਕ ਕੀਤੇ ਹੋਏ ਗੁਨਾਹ ਜਿਹੜੇ ਆ ਉਹ ਬਖਸ਼ ਦਿਓ, ਅਸੀਂ ਅਵਗਣ ਆ ਰਹੇ ਹਾਂ, ਤੁਸੀਂ ਬਖਸ਼ੰਦ ਹੋ ਤੇ ਮਾਲਕ ਬਖਸ਼ ਦਿੰਦਾ। ਇਹ ਸੱਚ ਹੈ ਕਿ ਜਦੋਂ ਕੋਈ ਵੀ ਆਦਰ ਨਾ ਦੇਵੇ, ਜਦੋਂ ਕੋਈ ਵੀ ਨਾ ਰੱਖੇ, ਉਦੋਂ ਕੇਵਲ ਇੱਕੋ ਹੀ ਦਰ ਬਚਦਾ, ਉਹ ਗੁਰ ਤੇ ਪਰਮੇਸ਼ਰ ਦਾ। ਤੇ ਸਤਿਗੁਰੂ परमेश्वर दा ए सुभा है कि वह नकारियां नूं भी जिहड़े औगणां नाल भरे हुए ने उन्हां नूं भी बख्श के फिर अगे सच दे मार्ग ते तोरन दी समर्था रखदे हन।
हर अंतर जामी सब बुद्ध जाणै ਤਾਂ ਕਿਸ ਪਹਿ ਆਖ ਸੁਣਾਈਐ।
ਪਰਮਾਤਮਾ ਅੰਤਰ ਜਾਮੀ ਹੈ, ਸਾਡੇ ਅੰਦਰ ਦੀ ਹਰ ਵਿਧੀ ਨੂੰ ਹਰ ਹਾਲਤ ਨੂੰ ਜਾਣਦਾ, ਤੇ ਫਿਰ ਕਿਸੇ ਹੋਰ ਦੇ ਅੱਗੇ ਆਪਾਂ ਬੋਲ ਬੋਲ ਕੇ ਸੁਣਾਈ ਚੱਲੀਏ ਨਹੀਂ, ਅੰਦਰ ਦੀ ਵੇਦਨਾ ਵੀ ਉਹਦੇ ਅੱਗੇ ਕਹਿਣੀ ਚਾਹੀਦੀ ਜਿਹੜਾ ਵਿਣ ਬੋਲਿਆ ਸਭ ਕਿਸੇ ਜਾਣਦਾ। ਬੋਲ ਕੇ ਵੀ ਉਹਦੇ ਅੱਗੇ ਕਹਿਣਾ, ਕਿਸੇ ਆਗਿਆ ਕੀਚੈ ਅਰਦਾਸ ਕਿਸੇ ਹੋਰ ਦੇ ਅੱਗੇ ਕਿਉਂ ਕਹੀਏ, ਕਿਉਂਕਿ ਹੋਰ ਸਾਡੇ ਅੰਦਰ ਦੀ ਵੇਦਨਾ ਨੂੰ ਨਹੀਂ ਜਾਣ ਸਕਦਾ। ਅਸੀਂ ਪਰਮੇਸ਼ਵਰ ਦੇ ਅੱਗੇ ਹੀ ਕਹਿਣਾ ਹੈ,
ਕਹਿਣਾ ਕਥਨ ਨਾ ਪੀਜੈ ਗੋਬਿੰਦ ਹਰ ਪਾਵੈ ਪੈਜ ਰਖਾਈਐ।
ਸਭ ਕਹਿ ਰਹੇ ਨੇ ਕੇਵਲ ਕਹਿਣ ਨਾਲ ਕਥਨੀ ਕਰਨ ਨਾਲ ਮੇਰਾ ਪ੍ਰਭੂ ਖੁਸ਼ ਨਹੀਂ ਹੁੰਦਾ, ਭਤੀਜਦਾ ਨਹੀਂ। ਜਦੋਂ ਉਹ ਜੀਵ ਦੀ ਕਰਨੀ ਵੇਖਦਾ ਤੇ ਉਹਨੂੰ ਜੀਵ ਭਾ ਜਾਂਦਾ, ਹਰ ਭਾਵੈ ਪੈਜ ਰਖਾਈਆ, ਜਿਹੜੇ ਜੀਵ ਮਾਲਕ ਨੂੰ ਭਾ ਗਏ ਪ੍ਰਵਾਨ ਹੋ ਗਏ ਫਿਰ ਉਹਨਾਂ ਦੀ ਉਹ ਪੈਜ ਰੱਖਦਾ ਹੈ।
ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈਐ।
ਪ੍ਰਭੂ ਹੋਰ ਆਸਰੇ ਮੈਂ ਸਾਰੇ ਵੇਖੇ ਨੇ ਪਰ ਕੇਵਲ ਇੱਕ ਤੇਰੀ ਓਟ ਰੱਖੀ ਹੈ, ਕਿਉਂਕਿ ਤੇਰੇ ਤੋਂ ਬਿਨਾਂ ਹੋਰ ਕੋਈ ਓਟ ਕੋਈ ਹੋਰ ਆਸਰਾ ਨਹੀਂ ਹੈ।
ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ।
ਮੇਰਾ ਪ੍ਰਭੂ ਦਿਆਲੂ ਕਿਰਪਾਲੂ ਹੁੰਦਾ, ਉਹ ਮਾਲਕ ਐਸਾ ਹੈ ਕਿ ਉਹ ਆਪੇ ਸਾਡੀ ਜੀਵਾਂ ਦੀ ਬੇਨਤੀ ਨੂੰ ਸੁਣ ਲੈਂਦਾ।
ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ।
ਜੀਵ ਨੇ ਖੁਸ਼ ਹੋ ਕੇ ਜਦੋਂ ਜੀਵ ਨੂੰ ਪੂਰੇ ਸਤਿਗੁਰੂ ਨਾਲ ਮਿਲਾ ਕੇ ਭਾਵ ਜਦੋਂ ਮਿਲਾਉਂਦਾ ਹੈ ਤੇ ਫਿਰ ਸਾਰੀਆਂ ਚਿੰਤਾਵਾਂ ਜਿਹੜੀਆਂ ਨੇ ਮਨ ਦੀ ਚਿੰਤਾ ਦੂਰ ਹੋ ਜਾਂਦੀ ਹੈ।
ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਬਸੰਤੀ।
ਇੱਕ ਐਸਾ ਵੈਦ ਹੈ ਜਦੋਂ ਹਰੀ ਨਾਮ ਦੀ ਔਸ਼ਧੀ ਅਵਖਦ ਜੀਵ ਦੇ ਮੁੱਖ ਵਿੱਚ ਪਾਉਂਦਾ ਹੈ, ਦਾਸ ਨਾਨਕ ਜੀ ਆਖਰੇ ਨੇ, ਫਿਰ ਉਹ ਜੀਵ ਸੁੱਖਾਂ ਵਿੱਚ ਵੱਸਦਾ ਹੈ, ਉਹਦੀ ਸਮਾਈ ਸੁੱਖਾਂ ਵਿੱਚ ਹੋ ਜਾਂਦੀ। ਜਾਂ ਨਾਨਕ ਸੁੱਖ ਵਸੰਤੀ ਭਾਵ ਉਹ ਜੀਵ ਫਿਰ ਆਤਮਕ ਸੁੱਖ ਮਾਣਦੇ ਨੇ ਜਿਨ੍ਹਾਂ ਨੂੰ ਗੁਰੂ ਪਰਮੇਸ਼ਰ ਨੇ ਨਵਾਜਿਆ, ਮਾਣ ਬਖਸ਼ਿਸ਼ ਕੀਤਾ, ਜਿਨ੍ਹਾਂ ਨੂੰ ਨਾਮ ਔਸ਼ਧੀ ਦਿੱਤੀ ਹੈ, ਜਿਨ੍ਹਾਂ ਦੇ ਮਨ ਦੀਆਂ ਬੜੀਆਂ ਚਿਤਾਵਾਂ ਛਨ। ਜਾਂਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਕ ਕਦੇ ਸੋਗ ਗਾਉਣ ਕਰੇ ਚੋਂ ਕੁੰਟਕਾ ਘੜੀ ਨਾ ਬੈਸਣ ਸੋਏ ਚਿੱਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਸਤਿਗੁਰੂ ਕਿਰਪਾ ਕਰਨ। ਪਾਵਨ ਮੁੱਖ ਵਾਕ ਦੀ ਵਿਚਾਰ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦੇ ਸੰਬੰਧ ਵਿੱਚ ਜਿਵੇਂ ਉਸ ਵੇਲੇ ਲਹਿਰਾਂ ਚੱਲੀਆਂ ਉਹਨਾਂ ਦਾ ਇਤਿਹਾਸ ਸਰਵਣ ਕਰਾਉਂਦਿਆਂ ਬੇਅੰਤ ਪ੍ਰਕਾਰ ਦੀਆਂ ਜਿਹੜੀਆਂ ਭੁੱਲਾਂ ਨੇ ਉਹਨਾਂ ਤੋਂ ਆਪ ਜੀ ਨੇ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਫਿਰ ਇੱਕ ਵਾਰ ਸਮੁੱਚੀਆਂ ਸੰਗਤਾਂ ਨੂੰ, ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਆਓ ਪਾਵਨ ਗੁਰ ਸ਼ਬਦ ਦੀਆਂ ਜੋ ਸੰਪੂਰਨਤਾ ਵਾਲੀਆਂ ਤੁਕਾਂ ਹਨ ਇੱਕ ਵਾਰ ਫਿਰ ਸਰਵਣ ਕਰੀਏ।
ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।